ਸਫਾਈ ਵੀ ਪਾ ਕਰ ਰਹੀ ਆ।
ਹੈਂ, ਇਹ ਤਾਂ ਚਾਚਾ ਚਤਰ ਸਿੰਘ ਦੀ ਆਵਾਜ਼ ਲੱਗਦੀ ਹੈ। ਇੱਕ ਮਿੰਟ ਚਾਚਾ ਜੀ, ਹਾਲੇ ਅੰਦਰ ਨਾ ਵੜਿਓ, ਮੈਨੂੰ ਜ਼ਰਾ ਤੇਲ ਚੱਕ ਲਿਆਣ ਦਿਓ।
ਕਿਉਂ, ਤੇਲ ਪਾਉਣ ਨੂੰ ਚਾਚਾ ਫਸ ਕੇ ਚੱਲਦਾ? ਮੈਂ ਚਾਚਾ ਦਾ ਪਹਿਲਾਂ ਹੀ ਬਥੇਰਾ ਰਵਾਂ।
ਓਹੋ ਚਾਚਾ ਜੀ, ਤੁਸੀਂ ਬੜੀ ਦੇਰ ਬਾਅਦ ਮੇਰੇ ਘਰੇ ਆਏ ਹੋ ਨਾ, ਇਸ ਕਰਕੇ ਮੈਂ ਤਾਂ ਤੇਲ ਚੋਣ ਲੱਗੀ ਸੀ।
ਜੇ ਤੇਲ ਚੋਣ ਹੀ ਲੱਗੀ ਆ ਨਾ ਬੀਬਾ, ਫਿਰ ਸੂਰਜਮੁਖੀ ਜਾਂ ਸੋਇਆਬੀਨ ਦਾ ਚੋਈ?
ਕਿਉਂ, ਸਰੋਂ ਦਾ ਕੀ ਕਹਿੰਦਾ?
ਓਏ, ਸਰੋਂ ਦੇ ਤੇਲ ਨੇ ਤਾਂ ਪਹਿਲਾਂ ਹੀ ਦਿੱਲੀ 300 ਬੰਦਾ ਟੇਢਾ ਕੀਤਾ, ਹਜੇ ਤੱਕ ਸਿੱਧਾ ਨਹੀਂ ਹੋਇਆ।
ਆ ਜਾਓ ਅੰਦਰ ਲੰਘੇ ਆਓ।
ਵਾਹ ਬਾਈ ਵਾਹ ਵਾਹ।
ਬਸ ਇਕੱਲੇ ਹੀ? ਪਰਛਾਵਾਂ ਕਿੱਥੇ ਹੈ?
ਪਰਛਾਵਾਂ? ਕਿਹੜਾ ਪਰਛਾਵਾਂ?
ਸ਼ਰਮਾ ਜੀ, ਯਾਨੀ ਕਿ ਤੁਹਾਡਾ ਭਤੀਜ।
ਓਏ ਕੁੜੀਏ, ਤੂੰ ਬਾਲੇ ਨੂੰ ਪਰਛਾਵਾਂ ਕਹਿ ਕੇ ਨਾ, ਉਸ ਗਰੀਬ ਦੇ ਪਿਆਰ ਦੀ ਤੋਹੀਨ ਕੀਤੀ ਆ, ਉਹਦੀ ਬੁਕਤ ਘਟਾਈ ਆ। ਇਹ ਤਾਂ ਵਾਹ ਪਿਆਈ ਜਾਣੀ ਹੈ ਕਿ ਕੌਣ ਭੌਰਾ ਕੌਣ ਭੂੰਡ। ਪਰਛਾਵਾਂ ਦੱਸਦੀ ਆ।
ਇਹਦੇ ਚ ਬੁਕਤ ਘਟਾਉਣ ਵਾਲੀ ਕਿਹੜੀ ਗੱਲ ਹੈ? ਪਰਛਾਵਾਂ ਤਾਂ ਮੈਂ ਇਸ ਕਰਕੇ ਕਿਹਾ ਕਿ ਉਹ ਹਮੇਸ਼ਾ ਪਰਛਾਵਾਂ ਵਾਂਗੂ ਤੁਹਾਡੇ ਨਾਲ ਨਾਲ ਰਹਿੰਦਾ।
ਫਿਰ ਵੀ ਬਾ, ਤੈਨੂੰ ਮੋਤੀ ਤੇ ਮਣਕੇ ਚ ਹਜੇ ਫਰਕ ਨਹੀਂ ਪਤਾ।
ਕੀ ਫਰਕ ਹੈ?
ਓਏ ਮੋਤੀ ਮਣਕੇ ਦਾ ਰੰਗ ਇੱਕੋ ਤੇ ਇੱਕੋ ਕੱਦ ਦੋਹਾਂ ਦਾ, ਤੇ ਜਦੋਂ ਉਹਨਾਂ ਦੀ ਕੀਮਤ ਪਾਈਏ ਫਿਰ ਪਾੜਾ ਲੱਖਾਂ ਕੋਹਾਂ ਦਾ। ਓਏ ਕਮਲੀਏ, ਇੰਨਾ ਸਾਥ ਤਾਂ ਮੇਰਾ ਘਰਵਾਲੀ ਨੇ ਨਹੀਂ ਦਿੱਤਾ ਜਿੰਨਾ ਭਤੀਜ ਨੇ ਦਿੱਤਾ। ਓਏ ਪਰਛਾਵੇਂ ਨੇ ਉਹਦੀ ਕੀ ਰੀਸ ਕਰਨੀ ਆ ਜਿਹੜਾ ਹਨੇਰੇ ਜਾ ਕੇ ਸਾਲਾ ਸਾਥ ਛੱਡ ਜਾਂਦਾ।
ਅੱਛਾ ਬਾਬਾ, ਗਲਤੀ ਹੋ ਗਈ। ਦਰਅਸਲ ਮੈਨੂੰ ਇਹ ਕਹਿਣਾ ਚਾਹੀਦਾ ਸੀ ਕਿ ਤੁਹਾਡਾ ਸਾਥ ਤਾਂ ਚੋਲੀ ਦਾਮਨ ਵਾਲਾ ਹੈ।
ਓਏ ਕੋਈ ਅਕਲ ਨੂੰ ਹੱਥ ਮਾਰ, ਅਕਲ ਨੂੰ ਹੱਥ ਮਾਰ।
ਕਿਉਂ?
ਇਹ ਚੋਲੀ ਦਾਮਨ ਵਾਲੀਆਂ ਧਾਰਨਾ ਜਨਾਨੀਆਂ ਲਈ ਵਰਤੀਦੀਆਂ। ਸਾਡੇ ਲਈ ਜੇ ਤੂੰ ਕਹਿਣਾ ਚਾਹੁੰਦੀ ਆ ਤਾਂ ਵੱਧ ਤੋਂ ਵੱਧ ਇਹ ਕਹਿ ਸਕਦੀ ਆ ਕਿ ਖੋਰਾਂ ਵਿੱਚੋਂ ਖੋਰ ਵੇਖੀਏ, ਖੋਰ ਊਂਠ ਜਾਂ ਬੋਤੀ ਦਾ। ਓਏ ਭਤੀ, ਚਾਚੇ ਦਾ ਪਿਆਰ ਇਉਂ ਜਿਉਂ ਪਿਆਰ ਪਜਾਮੇ ਧੋਤੀ ਦਾ।
ਪਜਾਮੇ ਤੇ ਧੋਤੀ ਦਾ ਪਿਆਰ? ਮੈਂ ਨੀ ਮੰਨਦੀ।
ਕਿਉਂ?
ਕਦੇ ਪਜਾਮੇ ਤੇ ਧੋਤੀ ਦੀ ਵੀ ਨਿਭੀ ਆਪਸ ਵਿੱਚ?
ਕਿਉਂ, ਅਕਾਲੀਆਂ ਦੀ ਭਾਜਪਾ ਨਾਲ ਨਿਭ ਨਹੀਂ ਰਹੀ?
ਇਹ ਕਦੇ ਨਿਭਣੀ, ਮਤਭੇਦ ਤਾਂ ਇੰਨੇ ਨੇ।
ਓਏ ਕਮਲੀਏ, ਮਤਭੇਦ ਤਾਂ ਲੋਕਾਂ ਲਈ ਨੇ, ਮੰਤਵ ਤਾਂ ਦੋਹਾਂ ਦਾ ਇੱਕੋ ਹੀ ਆ।
ਕੀ?
ਨੰਗ ਢਕਣਾ।
ਮਤਲਬ?
ਇੱਕ ਦਿਨ ਪਜਾਮੇ ਨੇ ਕਿਹਾ ਧੋਤੀ ਸੇ, ਹਮ ਦੋਨੋਂ ਬਨੇ ਇੱਕ ਧਾਗੇ ਸੇ, ਮਗਰ ਤੁਝਮੇ ਔਰ ਮੁਝਮੇ ਫਰਕ ਹੈ ਇਤਨਾ ਕਿ ਤੁਮ ਖੁਲਤੀ ਹੋ ਪੀਛੇ ਸੇ ਔਰ ਮੈਂ ਖੁਲਤਾ ਹੂੰ ਆਗੇ ਸੇ।
ਆ ਗਈ ਤੁਹਾਡੀ ਲਾਂਗੜ।
ਮੈਨੂੰ ਪਤਾ ਸੀ, ਮੈਨੂੰ ਕਰਦਾ ਲੋੜ, ਤੂੰ ਯਾਰ ਦਰਵਾਜ਼ਾ ਖੋਲ।
ਹਾਏ ਨੀਲੂ।
ਹਾਏ
ਹਾਏ।
ਕਿਉਂ, ਹੁਣ ਮੈਨੂੰ ਵੇਖ ਕੇ ਸੱਚੀ ਹਾਏ ਨਿਕਲ ਗਈ?
ਨਹੀਂ ਚਾਚਾ ਜੀ, ਮੈਂ ਤਾਂ ਹੈਰਾਨ ਸੀ ਤੁਸੀਂ ਇੱਥੇ ਕਿਵੇਂ।
ਤੈਨੂੰ ਮਿਲਣ ਆਇਆ ਸੀ।
ਮੈਨੂੰ? ਪਰ ਮੇਰਾ ਘਰ ਤਾਸਾ ਪੱਤੀ ਚ।
ਆਹੋ ਪੁੱਤ, ਤੂੰ ਆਪਣੇ ਘਰੇ ਨਾ ਮਿਲੇ ਫਿਰ ਤੈਨੂੰ ਲੋਕਾਂ ਦੇ ਘਰੇ ਲੱਭਣਾ। ਕਿੰਨਾ ਚਿਰ ਹੋ ਗਿਆ ਤੈਨੂੰ ਮਿਲੇ ਨੂੰ?
ਚਿਰ ਵਾਲੀ ਕਿਹੜੀ ਗੱਲ ਸੀ, ਮੈਨੂੰ ਸੁਨੇਹਾ ਭੇਜ ਦੇਣਾ ਸੀ।
ਕਿਉਂ, ਨੀਲੂ ਨੇ ਸੁਨੇਹਾ ਭੇਜਿਆ ਸੀ ਤੈਨੂੰ?
ਉਹ ਤਾਂ
ਮੈਂ ਲਾਈ ਆ, ਉਹ ਤਾਂ ਤੈਨੂੰ ਲੱਭਣਾ ਸੀ, ਲੱਭ ਲਿਆ। ਫਿਰ ਮਾਨਦਾਨ ਚਾਚੇ ਦੀ ਸੀ ਆਈਡੀ?
ਅੱਛਾ ਵੀ ਦਾਤਾ, ਚੜਾਈ ਆ ਵੀ ਚਾਚੇ ਦੀ।
ਓਏ ਓਏ, ਕੋਈ ਸ਼ਰਮ ਕਰ, ਸ਼ਰਮ ਕਰ। ਖਬਰਦਾਰ ਦੇ ਮੈਨੂੰ ਅੱਛਾ ਵੀ ਦਾਤਾ ਕਿਹਾ। ਓਏ ਤੂੰ ਤਾਂ ਜਿਹੜੇ ਅੰਬ ਥੱਲਿਓਂ ਦੀ ਨਿਕਲ ਜਵੇਂ, 4 ਸਾਲ ਉਹਨੂੰ ਬੂਰ ਨਹੀਂ ਪੈਂਦਾ। ਤੇ ਅੱਛਾ ਵੀ ਦਾਤਾ ਕਹਿ ਕੇ ਮੈਨੂੰ ਹਾਂ ਲਾਉਣੀ ਆ?
ਚੱਲ, ਅੱਛਾ ਵੀ ਦਾਤਾ ਨਹੀਂ ਕਹਿੰਦੇ, ਪਰ ਇੰਨਾ ਤਾਂ ਮੰਨਦੇ ਹੋ ਚਾਚੇ ਦੀ ਚੜਾਈ ਆ?
ਚੜਾਈ ਹੈਗੀ ਆ, ਮੈਂ ਮੰਨਦਾ, ਪਰ ਇੰਨੀ ਚੜਾਈ ਨਹੀਂ ਜਿੰਨੀ ਬੰਤਾ ਸਿਉਂ ਦੀ ਆ।
ਬੰਤਾ ਸਿਉਂ? ਲੱਗਦਾ ਹੁਣ ਫੁੰਮਣ ਸਿਉਂ ਵਾਂਗੂ ਬੰਤਾ ਸਿਉਂ ਇੱਕ ਨਵਾਂ ਹੀ ਕਰੈਕਟਰ ਕੱਢ ਲਿਆ।
ਲੈ ਨਵਾਂ ਹੀ ਕਰੈਕਟਰ ਦੱਸਦੀ ਆ। ਓਏ ਓਏ ਕੁੜੀ, ਇਹ ਅਮਰੀਕਾ ਵਾਲੇ ਬੰਤਾ ਸਿਉਂ ਨੂੰ ਤਾਂ ਦੁਨੀਆ ਜਾਣਦੀ ਆ।
ਅੱਛਾ?
ਮੈਂ ਕਿਹਾ ਪਿੱਛੇ ਜੇ ਬੰਤਾ ਸਿਉਂ ਅਮਰੀਕਾ ਤੋਂ ਪੰਜਾਬ ਆਇਆ ਤੇ ਉਹਨੂੰ ਉਹਦੇ ਲੰਗੋਟੀਆ ਯਾਰ ਨਾਰ ਸਿਉਂ ਨੇ ਮਿਹਣਾ ਮਾਰ ਕੇ ਪੁੱਛਿਆ, ਕਿਵੇਂ ਆ ਵੀ ਬੰਤਾ ਸਿਉਂ? ਫਿਰ ਅਮਰੀਕਾ ਚ ਚੱਕੀ ਜਾਂਦਾ ਗੋਰਿਆਂ ਦੇ ਫੱਟੇ।
ਫੇਰ ਕੀ ਕਹਿੰਦਾ?
ਓਏ ਕਹਿੰਦਾ, ਨਾਰ ਸਿਉਂ ਮੈਂ ਫੱਟੇ ਫੁੱਟੇ ਨਹੀਂ ਚੱਕਦਾ, ਆਪਣੀ ਤਾਂ ਉਧਰ ਇੰਨੀ ਚੜਾਈ ਆ ਕਿ ਬਿਲ ਕਲਿੰਟਨ ਨਾਲ ਮੇਰੀ ਸਿੱਧੀ ਗੱਲਬਾਤ ਆ।
ਚਾਚਾ, ਅਮਰੀਕਾ ਦਾ ਰਾਸ਼ਟਰਪਤੀ ਹੋਵੇ, ਵਰਲਡ ਦੀ ਪਾਵਰ ਹੋਵੇ, ਤੇ ਬੰਤਾ ਸਿਉਂ ਨਾਲ ਸਿੱਧੀ ਗੱਲ ਹੋਵੇ, ਮੈਂ ਨਹੀਂ ਮੰਨਦਾ।
ਆਹੋ ਭਤੀ, ਤੂੰ ਤਾਂ ਉਦਣ ਮੰਨੇਗਾ ਜਿੱਦਣ ਮੋਨਿਕਾ ਲੇਵਿੰਸਕੀ ਵਾਂਗੂ ਤੇਰੀ ਵੀ ਬਿਲ ਕਲਿੰਟਨ ਨਾਲ ਸਿੱਧੀ ਗੱਲਬਾਤ ਹੋਊ।
ਚਾਚਾ, ਥੋੜੀ ਸ਼ਰਮ ਕਰ, ਸ਼ਰਮ, ਤੂੰ ਮੈਨੂੰ ਮੋਨ ਕਰ ਗਿਆ ਸਮਝਿਆ?
ਨਹੀਂ ਭਤੀਜ, ਤੈਨੂੰ ਤਾਂ ਪੂਰਾ ਉਹਦੇ ਨਾਲ ਵੱਧ ਹੀ ਸਮਝਿਆ। ਪਰ ਉਹ ਪਿੰਡ ਵਾਲੇ ਨਾਰ ਸਿਉਂ ਨੂੰ ਸਮਝ ਨਾ ਆਵੇ, ਉਹ ਘੜੀ ਮੁੜੀ ਪੁੱਛੇ, ਆਖੇ ਬੰਤਾ ਸਿਉਂ ਇਹ ਬਿਲ ਨਾਲ ਗੱਲਬਾਤ ਹੋਣੀ ਕੋਈ ਖਾਸੀ ਵੱਡੀ ਗੱਲ ਹੁੰਦੀ ਆ? ਉਹ ਕਹਿੰਦਾ, ਕਮਲਿਆ, ਵੱਡੇ ਬੰਦੇ ਨਾਲ ਗੱਲਬਾਤ ਹੋਣੀ ਵੱਡੀ ਗੱਲ ਹੁੰਦੀ ਆ, ਇਹ ਭਲਾ ਕਿੱਡਾ ਕੁ ਵੱਡਾ ਬਿੱਲ ਆ? ਉਹ ਕਹਿੰਦਾ, ਖਾਸਾ ਹੀ ਵੱਡਾ ਬਿੱਲ ਆ, ਫਿਰ ਵੀ ਉਹ ਕਹਿੰਦਾ ਤੂੰ ਘਬਰਾ ਨਾ, ਤੁਹਾਡੇ ਬਿਜਲੀ ਦੇ ਬਿੱਲ ਤੋਂ ਤਾਂ ਛੋਟਾ ਹੀ ਆ।
ਫਿਰ ਕੀ ਕਹਿੰਦਾ ਨਾਹਰ ਸਿਉਂ?
ਨਾਹਰ ਸਿਉਂ ਕਹਿੰਦਾ, ਆਖੋ ਲੈ ਪ੍ਰਦੇਸ਼, ਉਹ ਅਸੀਂ ਤੇਰੀ ਉੱਥੇ ਚੜ੍ਹਾਈ ਵੇਖਣ ਜਾਣਾ, ਤੈਨੂੰ ਬਿੱਲ ਜਾਣਦਾ ਹੋ ਜਾਣਦਾ ਹੋਊ, ਓਏ ਅਸੀਂ ਤਾਂ ਤੇਰੀ ਚੜ੍ਹਾਈ ਤਾਂ ਮੰਨੀਏ ਜੇ ਇੱਥੇ ਤੈਨੂੰ ਬਾਦਲ ਸਾਹਿਬ ਜਾਣਨ। ਉਹ ਕਹਿੰਦਾ, ਚੱਲ ਬਾਦਲ ਸਾਹਿਬ ਨੂੰ ਮਿਲਾ ਲਿਆਉਂਦੇ ਹਾਂ। ਲਓ ਜੀ, ਦੋਨੋਂ ਕਾਰ 'ਚ ਬੈਠੇ, ਚੰਡੀਗੜ੍ਹ ਨੂੰ ਰਵਾਨਾ। ਗਾਹਾਂ ਕੁਰਾਲੀ ਕੋਲੇ ਬਾਦਲ ਸਾਹਿਬ ਦਾ ਕਿਸੇ ਫੰਕਸ਼ਨ ਦੇ ਵਿੱਚ ਭਾਸ਼ਣ ਚੱਲੇ, ਦੋਨੋਂ ਆ ਕੇ ਭੀੜ ਦੇ ਵਿੱਚ ਖੜ ਗਏ। ਭਾਸ਼ਣ ਕਰਦਿਆਂ ਕਰਦਿਆਂ ਦੀ ਜਦੋਂ ਬਾਦਲ ਸਾਹਿਬ ਦੀ ਨਿਗਾਹ ਬੰਤਾ ਸਿਉਂ ਤੋਂ ਗਈ, ਉਹਨਾਂ ਨੇ ਵਿੱਚੇ ਸਪੀਚ ਰੋਕਤੀ। ਕਿਸਾਨ ਭਰਾਓ, ਮੈਂ 10 ਮਿੰਟ ਲਈ ਖਿਮਾ ਚਾਹੂੰਗਾ, ਇਹ ਜਥੇਦਾਰਾਂ ਵਾਲਾ ਮਸਲਾ ਕਿਸੇ ਦਿਨ ਫੇਰ ਵਿਚਾਰ ਲਾਂਗੇ, ਪਰ ਬਾਂਤਾ ਸਿੰਘ ਵਰਗਾ ਯਾਰ ਮੁੜ ਕੇ ਨਹੀਂ ਮਿਲਣਾ। ਲਓ ਜੀ ਇਹੀ ਗੱਲ ਕਹਿ ਕੇ ਬਾਦਲ ਸਾਹਿਬ ਨੇ ਥੱਲੇ ਆ ਕੇ ਭੀੜ ਦੇ ਵਿੱਚ ਬਾਂਤਾ ਸਿੰਘ ਨੂੰ ਘੁੱਟ ਕੇ ਜੱਫੀ ਪਾਈ। ਬਾਈ ਬਾਂਤਾ ਸਿੰਘ ਕਦੋਂ ਆਇਆ ਅਮਰੀਕਾ ਤੋਂ, ਤੂੰ ਦੱਸਿਆ ਹੀ ਨਹੀਂ ਯਾਰ। ਬਾਜੀ ਪਿਛਲੇ ਹਫ਼ਤੇ ਆਇਆ ਸੀ, ਚੱਲ ਚੰਡੀਗੜ੍ਹ ਜਾ ਕੇ ਲੰਚ ਕਰਦੇ ਹਾਂ ਇਕੱਠੇ। ਉਹ ਕਹਿੰਦਾ ਜੀ ਬਸ ਤੁਹਾਡੇ ਦਰਸ਼ਨ ਕਰਨੇ ਸੀ, ਕਰ ਲਏ, ਹੁਣ ਤੁਸੀਂ ਵੀ ਬਿਜ਼ੀ ਅਤੇ ਅਸੀਂ ਵੀ ਚੱਲਦੇ ਹਾਂ।
ਅੱਛਾ ਫਿਰ?
ਫਿਰ ਬਾਂਤਾ ਸਿੰਘ ਨੇ ਨਾਰ ਸਿੰਘ ਨਾਲ ਅੱਖ ਮਿਲਾ ਕੇ ਪੁੱਛਿਆ, ਕਿਉਂ ਮੰਨਦਾ ਫਿਰ ਬਾਂਤਾ ਸਿੰਘ ਦੀ ਚੜ੍ਹਾਈ?
ਫਿਰ ਕੀ ਕਹਿੰਦਾ ਨਾਰ ਸਿਓ?
ਨਾਰ ਸਿਓ ਕੋ ਤੇਰੇ ਵਰਗਾ ਅਖੇ ਮੈਂ ਨਾ ਮੰਨੂ। ਕਹਿੰਦਾ ਮੈਨੂੰ ਲੱਗਦਾ ਅਮਰੀਕਾ ਤੋਂ ਤੂੰ ਇਲੈਕਸ਼ਨ ਵੇਲੇ ਪਾਰਟੀ ਫੰਡ ਭੇਜਤਾ ਹੋਣਾ, ਜਿਹਦੇ ਕਰਕੇ ਬਾਦਲ ਸਾਹਿਬ ਤੈਨੂੰ ਜਾਣਦੇ ਆ। ਹੋਰ ਕਿਤੇ ਬਾਦਲ ਨੇ ਤੇਰੇ ਨਾਲ ਪੱਗ ਵਟਾਈ ਹੋਈ? ਅਖੇ ਮੈਂ ਤਾਂ ਮੰਨੂ ਜੇ ਕਿਧਰੇ ਤੈਨੂੰ ਵਾਜਪਾਈ ਸਾਹਿਬ ਜਾਣਨ। ਉਹ ਕਹਿੰਦਾ ਚਲੋ ਵਾਜਪਾਈ ਸਾਹਿਬ ਨੂੰ ਮਿਲਾ ਲਿਆਉਂਦੇ ਆ।
ਫਿਰ ਚਲੇ ਗਏ ਪੀ ਐਮ ਸਾਹਿਬ ਨੂੰ ਮਿਲਣ?
ਕਾਰ 'ਚ ਬੈਠੇ ਦਿੱਲੀ ਪਹੁੰਚ ਗਏ। ਗਾਹਾਂ ਜਾਂਦਿਆਂ ਨੂੰ ਕੈਬਨਿਟ ਦੀ ਮੀਟਿੰਗ ਚੱਲੇ
ਜੈਲਲਿਤਾ ਬਾਰੇ।
ਹੋਰ ਮਸਲੇ ਥੋੜ੍ਹੇ ਆ, ਮਸਲੇ ਤੇ ਮਸਲਾ ਅੱਠਾ ਮਸਲਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਰਦਿਆਂ ਵਾਜਪਾਈ ਸਾਹਿਬ ਦੀ ਨਜ਼ਰ ਗੇਟ ਤੇ ਪਈ ਜਿੱਥੇ ਬਾਂਤਾ ਸਿੰਘ ਖੜਾ ਸੀ।
ਚੱਕਤੀ ਮੀਟਿੰਗ? ਫਿਰ
ਚੱਕਣੀ ਸੀ। ਆਦਰਣੀਯ ਮੰਤਰੀ ਗੰਗ, ਮੈਂ ਇੱਕ ਘੰਟੇ ਕੇ ਲਈ ਮੀਟਿੰਗ ਉਠਾ ਰਹੀ ਹੂੰ। ਐਸਾ ਕਿਉਂ ਕਰ ਰਹੀ ਹੂੰ? ਬਾਤ ਹੀ ਕੁਛ ਐਸੀ ਹੈ, ਯੇ ਊਧਮ ਸਿੰਘ ਨਗਰ ਕਾ ਮਸਲਾ ਤੋ ਫਿਰ ਵੀ ਕਿਸੀ ਦਿਨ ਹੱਲ ਹੋ ਜਾਏਗਾ, ਮਗਰ ਯੇ ਬਾਂਤਾ ਸਿੰਘ ਕਾ ਮਸਲਾ ਬਹੁਤ ਗੰਭੀਰ ਹੈ, ਮੈਂ ਸ਼ਮਾ ਚਾਹਤਾ ਹੂੰ।
ਫਿਰ ਕੀ ਕਹਿੰਦੇ ਵਾਜਪੇਈ ਸਾਹਿਬ?
ਅਰੇ ਭਾਈ ਬਾਂਤਾ ਸਿੰਘ ਕਬ ਆਏ ਅਮਰੀਕਾ ਸੇ? ਆਪ ਪਹਿਲੇ ਬਤਾ ਦੇਤੇ ਹਮ ਅਡਵਾਨੀ ਸਾਹਿਬ ਕੋ ਲੈਣੇ ਕੇ ਲੀਏ ਭੇਜ ਦੇਤੇ। ਐਸਾ ਹੈ, ਅਬ ਰਾਤਰੀ ਕਾ ਭੋਜਨ ਹਮਾਰੇ ਸੰਗ ਕਰੋ। ਉਹ ਕਹਿੰਦਾ ਜਨਾਬ ਬਾਤ ਤੁਹਾਡੇ ਦਰਸ਼ਨ ਕਰਨੇ ਸੀ, ਕਰ ਲੈ ਸੋ ਹੁਣ ਆਗਿਆ ਦਿਓ ਭਾਈ, ਜੈਸੇ ਆਪਕੀ ਇੱਛਾ।
ਬੜੀ ਜਲਦੀ ਗੱਲ ਲਾਇਆ ਵਾਜਪੇਈ ਸਾਹਿਬ ਨੇ।
ਦਰਅਸਲ ਬੀਬਾ ਵਾਜਪੇਈ ਸਾਹਿਬ ਦਾ ਸੁਭਾਅ ਵੀ ਮੇਰੇ ਬਾਪੂ ਨਾਲ ਖਾਸਾ ਮੇਲ ਜੋਲ ਖਾਂਦਾ। ਉਹ ਵੀ ਬਸ ਕੋਰਾ ਕਰਾਰਾ ਹੀ ਆ, ਕੰਮ ਦੀ ਗੱਲ ਕਰਦਾ ਹੁੰਦਾ ਸੀ।
ਉਹ ਕਿੱਦਾਂ?
ਜਦੋਂ ਕੋਈ ਮੇਰਾ ਯਾਰ ਦੋਸਤ ਮੇਰੇ ਘਰੇ ਆ ਕੇ ਪੁੱਛਦਾ ਸੀ ਆ ਬਾਪੂ ਜੀ ਚਤਰ ਸਿੰਘ ਕਿੱਥੇ ਆ, ਉਹਦਾ ਵੀ ਖੇਤ ਰੂ ਗਿਆ ਪੱਠੇ ਲੈਣ। ਕਦੋਂ ਮੁੜੂਗਾ ਭਾਈ? ਕੁਛ ਕਹਿ ਨਹੀਂ ਸਕਦੇ, ਕੋਈ ਕੰਮ ਸੀ, ਕੋਈ ਖਾਸ ਨਹੀਂ। ਚਾਹ ਦਾ ਕੱਪ? ਨਹੀਂ ਜੀ ਬਸ ਪੀ ਕੇ ਆ। ਚੰਗਾ ਫਿਰ ਬਾਹਰ ਉਹ ਗੇਟ ਲਾਉਣਾ। ਤੇ ਜਦੋਂ ਕਦੇ ਮੈਨੂੰ ਕੋਈ ਬੀਬੀ ਮਿਲਣ ਆਉਂਦੀ ਸੀ।
ਅੰਕਲ ਚਤੁਰ ਕਹਾਂ ਹੈ?
ਉਹਦਾ ਵੀ ਖੇਤ ਨੂੰ ਪੱਠੇ ਲੈਣ ਗਿਆ।
ਕਬ ਆਏਗੇ?
ਆ ਕੁਛ ਕਹਿ ਨਹੀਂ ਸਕਦੇ, ਕੋਈ ਕੰਮ ਸੀ। ਅੱਛਾ ਅੱਛਾ ਅੱਛਾ, ਚਾਹ ਦਾ ਕੱਪ?
ਜੀ ਮੈਂ ਪੀ ਕਰ ਆਈ।
ਚੰਗਾ ਫਿਰ ਅੰਦਰ ਹੋ, ਗੇਟ ਲਾਉਣਾ।
ਚਾਚਾ ਤੂੰ ਵਿੱਚ ਆਪਣੀ ਰਾਮ ਕਥਾ ਤੋਰ ਲਈ, ਇਹ ਦੱਸ ਵੀ ਬਾਂਤਾ ਸਿੰਘ ਦੀ ਚੜ੍ਹਾਈ ਵੇਖ ਕੇ ਨਾਰ ਸਿਓ ਕੀ ਕਹਿੰਦਾ?
ਨਾਰ ਸਿਓ ਕਹਿੰਦਾ ਬਾਂਤਾ ਸਿਆਂ ਤੂੰ ਵੋਟਾਂ ਵੇਲੇ ਬਾਦਲ ਸਾਹਿਬ ਦੀ ਮਦਦ ਕੀਤੀ ਹੋਊ, ਇਸ ਕਰਕੇ ਤੇਰੀ ਬਾਦਲ ਸਾਹਿਬ ਨਾਲ ਚੰਗੀ ਆ, ਅੱਗੋਂ ਬਾਦਲ ਸਾਹਿਬ ਦੀ ਵਾਜਪਾਈ ਸਾਹਿਬ ਨਾਲ ਚੰਗੀ ਆ, ਕਦੇ ਗੱਲ ਕਰਦੀ ਹੋਊ ਤੇਰੇ ਬਾਰੇ, ਇਸ ਕਰਕੇ ਕੋਈ ਖਾਸ ਗੱਲ ਨਹੀਂ, ਚੜ੍ਹਾਈ ਤਾਂ ਤੇਰੀ ਤਾਂ ਮੰਨੀਏ ਜੇ ਧਰਮਿੰਦਰ ਨੂੰ ਜਾ ਕੇ ਮਿਲਾਵੇ।
ਫਿਰ ਪਹੁੰਚ ਗਏ ਬੰਬੇ।
ਗਾਹਾਂ ਜਾਂਦਿਆਂ ਨੂੰ ਧਰਮਿੰਦਰ ਦੀ ਕਿਸੇ ਫਿਲਮ ਦੀ ਸ਼ੂਟਿੰਗ ਚੱਲੇ।
ਫਿਰ
ਜਦੋਂ ਸ਼ੂਟਿੰਗ ਕਰਦੇ ਕਰਦੇ ਦਾ ਧਿਆਨ ਗਿਆ ਬਾਂਤਾ ਸਿੰਘ ਤੇ, ਤਾਂ ਧਰਮ ਜੀ ਕਹਿੰਦੇ ਪੈਕ ਅਪ। ਨਾਰ ਸਿੰਘ ਹੈਰਾਨ ਪਰੇਸ਼ਾਨ, ਧਰਮਿੰਦਰ ਜੀ ਕਹਿੰਦੇ ਬਾਂਤਾ ਸਿਆਂ ਇਹ ਸ਼ੂਟਿੰਗ ਤਾਂ ਨਿਤ ਨਿਤ ਹੋਣੀ ਆ, ਪਰ ਬਾਂਤਾ ਸਿੰਘ ਨੇ ਨਿਤ ਨਿਤ ਥੋੜਾ ਆਉਣਾ ਅਮਰੀਕਾ ਤੋਂ। ਜਦੋਂ ਧਰਮਿੰਦਰ ਜੀ ਬਾਂਤਾ ਸਿੰਘ ਨੂੰ ਜੱਫੀ 'ਚ ਲੈ ਕੇ ਸੜਕ 'ਤੇ ਤੁਰੇ ਤਾਂ ਪਿੱਛੋਂ ਨਾਰ ਸਿੰਘ ਨੂੰ ਬੇਹੋਸ਼ੀ ਦਾ ਪਟਕ ਦੇਣੀ ਦੌਰਾ ਪੈ ਗਿਆ। ਲੋਕਾਂ ਨੇ ਪਾਣੀ ਦੇ ਛਿੱਟੇ ਛੋਟੇ ਮਾਰੇ ਤਾਂ ਨਾਰ ਸਿੰਘ ਨੂੰ ਹੋਸ਼ ਆਈ। ਫਿਰ ਬਾਂਤਾ ਸਿੰਘ ਨੇ ਨਾਰ ਸਿੰਘ ਦੇ ਕੱਪੜੇ ਕੁਪੜੇ ਝਾੜ ਕੇ ਪੁੱਛਿਆ, ਕਿਉਂ? ਫਿਰ ਬਾਂਤਾ ਸਿੰਘ ਦੀ ਚੜ੍ਹਾਈ ਵੇਖ ਕੇ ਬੇਹੋਸ਼ ਹੋ ਗਿਆ।
ਫਿਰ ਕੀ ਕਹਿੰਦਾ?
ਉਹ ਕਹਿੰਦਾ ਮੈਂ ਬਾਂਤਾ ਸਿੰਘ ਦੀ ਚੜ੍ਹਾਈ ਵੇਖ ਕੇ ਨਹੀਂ ਬੇਹੋਸ਼ ਹੋਇਆ।
ਫਿਰ
ਓਏ ਮੈਂ ਤਾਂ ਧਰਮਿੰਦਰ ਦੀ ਉਤਰਾਈ ਦੇਖ ਕੇ ਬੇਹੋਸ਼ ਹੋਇਆ। ਉਹ ਕਹਿੰਦਾ ਜਦੋਂ ਬਾਂਤਾ ਸਿੰਘ ਤੇਰੇ ਨਾਲ ਧਰਮਿੰਦਰ ਜੱਫੀ ਪਾ ਕੇ ਸੜਕ ਤੇ ਤੁਰਿਆ ਜਾ ਰਿਹਾ ਸੀ ਤਾਂ ਸ਼ੂਟਿੰਗ ਵੇਖਣ ਵਾਲਿਆਂ ਦੀ ਭੀੜ ਵਿੱਚੋਂ ਇੱਕ ਭਈਏ ਨੇ ਮੈਨੂੰ ਕੂਣੀ ਮਾਰ ਕੇ ਪਤਾ ਕੀ ਪੁੱਛਿਆ?
ਕੀ?
ਅਰੇ ਇਹ ਬਾਂਤਾ ਸਿੰਘ ਦੇ ਸਾਥ ਕੌਣ ਜਾ ਰਿਹਾ ਬਈ? ਨਾਰ ਸਿੰਘ ਤਾਂ ਮੰਨ ਗਿਆ ਬਾਂਤਾ ਸਿੰਘ ਦੀ ਚੜ੍ਹਾਈ ਨੂੰ, ਹੁਣ ਤੂੰ ਦੱਸ ਮੰਨਿਆ ਕਿ ਨਹੀਂ?
ਚਾਚਾ ਮੰਨ ਤਾਂ ਗਿਆ, ਪਰ ਚੰਗੀ ਤਰ੍ਹਾਂ ਉਦੋਂ ਮੰਨੂ ਜਦੋਂ ਸਾਨੂੰ ਵੀ ਬਾਂਤਾ ਸਿੰਘ ਦਰਸ਼ਨ ਕਰਵਾਏਗਾ।
ਫੜੇ ਮੂੰਹ ਤੇਰੇ, ਉਹ ਅਜੇ ਤੱਕ ਤੂੰ ਬਾਂਤਾ ਸਿੰਘ ਨੂੰ ਮਿਲਿਆ ਹੀ ਨਹੀਂ।
ਨਾ
ਨੀਲੂ, ਤੂੰ?
ਮੈਂ ਵੀ ਨਹੀਂ ਮਿਲੀ।
ਤੇ ਮਿਲੋ ਫਿਰ।
ਕਿੱਥੇ ਆ?
ਓਏ ਸਿੱਧਰੇ ਓ, ਚਤਰ ਸਿੰਘ ਦਾ ਪੋਲੀਟੀਕਲ ਨਾਂ ਤਾਂ ਬਾਂਤਾ ਸਿੰਘ।
ਵਾਹ ਚਾਚਾ ਜੀ ਵਾਹ, ਆਪਣੇ ਮੂੰਹੋਂ ਮੀਆਂ ਮਿੱਠੂ ਬੰਨਾ ਸਿੱਖੇ ਤਾਂ ਕੋਈ ਤੁਹਾਡੇ ਕੋਲ ਸਿੱਖੇ। ਸਿੱਧਾ ਹੀ ਦੱਸ ਦਿੰਦੇ ਕਿ ਤੁਹਾਨੂੰ ਸੀਐਮ ਪੀਐਮ ਜਾਣਦੇ ਆ, ਐਡੀ ਲੰਬੀ ਚੌੜੀ ਕਹਾਣੀ ਪਾ ਕੇ ਆਪਣੀ ਤਾਰੀਫ ਕਰਨ ਦੀ ਕੀ ਲੋੜ ਸੀ?
ਇਹ ਤਾਂ ਭਤੀਜ ਆਪੋ ਆਪਣੀ ਪਰਸਨੈਲਿਟੀ ਹੁੰਦੀ ਆ, ਕਿਸੇ ਨੂੰ ਬਿਆਨ ਕਰਨ 'ਚ ਸਾਲਾਂ ਵੱਧ ਟਾਈਮ ਲੱਗ ਜਾਂਦਾ ਤੇ ਇੱਕ ਪਰਸਨੈਲਿਟੀ ਤੇਰੇ ਵਰਗੇ ਦੀ ਹੁੰਦੀ ਆ ਜਿਹੜੀ ਮਿੰਟ ਸਕਿੰਟ 'ਚ ਬਿਆਨ ਕੀਤੀ ਜਾ ਸਕਦੀ ਆ।
ਕਿਉਂ, ਕੀ ਹੋਇਆ ਇਹਨਾਂ ਦੀ ਪਰਸਨੈਲਿਟੀ ਨੂੰ? ਕੰਬੀਨੇਸ਼ਨ ਤਾਂ ਵੇਖੋ।
ਹਾਏ ਓਏ, ਸਦਕੇ ਜਾਵਾਂ ਇਹੋ ਜਿਹੇ ਕੰਬੀਨੇਸ਼ਨ ਦੇ, 300 ਦੀ ਜੁੱਤੀ ਤੇ ਟਕੇ ਦਾ ਮੂੰਹ।
ਬਸ ਆ ਗਿਆ ਪੁਰਾਣੀਆਂ ਗੱਲਾਂ ਤੇ।
ਕਿਉਂ, ਪੁਰਾਣੀਆਂ ਗੱਲਾਂ ਨੂੰ ਜਾਲੇ ਲੱਗੇ ਆ?
ਸਿਆਣੇ ਠੀਕ ਹੀ ਕਹਿੰਦੇ ਨੇ, ਅੱਛੇ ਤੀਰ ਤਲਵਾਰ ਦੇ ਜ਼ਖਮ ਹੋਵਣ, ਮਰਹਮ ਨਹੀਂ ਜ਼ੁਬਾਨ ਦੇ ਫੱਟ ਦੀਏ।
ਬਸ ਆਹੀ ਤਿੱਖੀਆਂ ਤਿੱਖੀਆਂ ਗੱਲਾਂ ਕਰਕੇ ਚਾਚੀ ਛੱਡ ਕੇ ਗਈ ਤੁਹਾਨੂੰ।
ਮਾਰ ਲਓ ਤਾਨੇ, ਪਤਾ ਲੱਗਦਾ ਕੁੱਲੀ ਨੂੰ ਅੱਗ ਲਾ ਕੇ ਕਿਸੇ ਦੀ ਲੱਗੀ ਕੌਣ ਜਾਣਦਾ। ਬੰਦਾ ਮਾੜੀ ਕਿਸਮਤ ਨੂੰ ਆਪ ਹੀ ਦਾਵਤ ਦਿੰਦਾ। ਐਵੇਂ ਨਹੀਂ ਕਿਸੇ ਨੇ ਕਿਹਾ ਕਿ ਬਦਕਿਸਮਤੀ ਘੋੜੇ ਤੇ ਸਵਾਰ ਹੋ ਕੇ ਆਉਂਦੀ ਆ ਤੇ ਜਾਂਦੀ ਆ ਪੈਦਲ।
ਚਾਚੀ ਅਤਰੋ ਆਪ ਕਿਹੜਾ ਘੱਟ ਸੀ, ਜੁਗ ਨੂੰ ਜੁਗ ਟਕਰਿਆ ਹੋਇਆ ਸੀ। ਜਿਹੋ ਜੀ ਨੰਦੋ ਬਾਹਮਣੀ,
ਉਹੋ ਜਿਹਾ ਕੁੱਦੂ ਜੇਠ।
ਚਾਚਾ ਜੀ ਅਸਲ ਵਿੱਚ ਝਗੜੇ ਦਾ ਕਾਰਨ ਕੀ ਸੀ?
ਕਾਰਨ ਕੀ ਹੋਣਾ ਬੀਬਾ? ਇਹ ਗੱਲ ਉਦੋਂ ਦੀ ਆ ਜਦੋਂ ਮੈਂ ਟਰੱਕ ਚਲਾਉਂਦਾ ਹੁੰਦਾ ਸੀ। ਬਸ ਇੱਕ ਦਿਨ ਦਾਰੂ ਦੇ ਨਸ਼ੇ ਵਿੱਚ ਮੈਂ ਅਤਰੋ ਤੋਂ ਆ ਕੇ ਜਵਾਕਾਂ ਦਾ ਸਹਾਗ ਤਾਂ ਮੰਗ ਬੈਠਾ। ਮੈਨੂੰ ਕਹਿੰਦੀ ਜਵਾਕਾਂ ਦਾ ਸਹਾਗ ਤਾਂ ਮੰਗਦਾ, ਮੈਂ ਕੋਈ ਕਬਲੇਬਾਜ਼ੀ ਕੀਤੀ ਆ? ਮੈਂ ਕਿਹਾ ਐਂ ਦੱਸ, ਇਹ ਸਭ ਤੋਂ ਪਹਿਲੇ ਨੰਬਰ ਵਾਲਾ ਕਾਲਾ ਕਦੋਂ ਹੋਇਆ ਸੀ?
ਫਿਰ ਕੀ ਕਹਿੰਦੀ?
ਕਹਿੰਦੀ ਇਹ ਤਾਂ ਜੰਮਦਾ ਹੀ ਕਾਲਾ, ਮੈਂ ਕੀ ਟੁੱਟ ਪੈਣ ਤੇ ਸਵਾਹ ਮਲਤੀ। ਮੈਂ ਕਿਹਾ ਮੈਂ ਰੰਗ ਬਾਰੇ ਨਹੀਂ ਪੁੱਛ ਰਿਹਾ, ਮੈਂ ਇਹ ਪੁੱਛ ਰਿਹਾ ਹੋਇਆ ਕਦੋਂ ਸੀ? ਕਹਿੰਦੀ ਭੁੱਲ ਗਏ, ਜਦੋਂ ਤੁਸੀਂ ਅੰਮ੍ਰਿਤਸਰ ਮਾਲ ਸਿੱਟਣ ਆਏ ਸੀ।
ਅੱਛਾ,
ਇਹ ਦੱਸ ਦੂਜੇ ਨੰਬਰ ਵਾਲਾ ਬੱਗਾ ਕਦੋਂ ਹੋਇਆ ਸੀ? ਕਹਿੰਦੀ ਮੈਂ ਤਾਂ ਮੂੰਹੋਂ ਬਥੇਰੀਆਂ ਚੀਜ਼ਾਂ ਕੱਢ ਕੱਢ ਖਵਾਈਆਂ, ਪਰ ਮਰ ਜਾਣਾ ਇਹ ਬੱਗੇ ਦਾ ਬੱਗਾ।
ਓਏ ਮੈਂ ਰੰਗ ਬਾਰੇ ਨਹੀਂ ਪੁੱਛ ਰਿਹਾ, ਮੈਂ ਇਹ ਪੁੱਛ ਰਿਹਾ ਹੋਇਆ ਕਦੋਂ ਸੀ?
ਕਹਿੰਦੀ ਭੁੱਲ ਗਏ, ਜਦੋਂ ਟਰੱਕਾਂ ਦੀ ਸਟ੍ਰਾਈਕ ਚੱਲੀ ਸੀ।
ਅੱਛਾ,
ਹੁਣ ਦੱਸ ਤੀਜੇ ਨੰਬਰ ਵਾਲਾ ਨੀਲਾ ਕਦੋਂ ਹੋਇਆ ਸੀ? ਕਹਿੰਦੀ ਘਰੋਂ ਤਾਂ ਬਥੇਰਾ ਚੰਗਾ ਭਲਾ ਗਿਆ ਸੀ, ਪਿਓ ਵਰਗੇ ਨੇ ਲੈ ਲਿਆ ਹੋਣਾ ਰਾਹ 'ਚ ਕਿਸੇ ਨਾਲ ਪੰਗਾ, ਅਗਲੇ ਨੇ ਕਰਤਾ ਹੋਣਾ ਕੁੱਟ ਕੁੱਟ ਨੀਲਾ।
ਮੈਂ ਕਿਹਾ ਟੌਪਿਕ ਬਦਲ ਦੀ ਕੋਸ਼ਿਸ਼ ਨਾ ਕਰ, ਤੂੰ ਮੈਨੂੰ ਇਹ ਦੱਸ ਇਹ ਹੋਇਆ ਕਦੋਂ ਸੀ?
ਕਹਿੰਦੀ ਭੁੱਲ ਗਏ, ਜਦੋਂ ਤੁਹਾਡੇ ਟਰੱਕ ਦਾ ਐਕਸੀਡੈਂਟ ਹੋਇਆ ਸੀ ਤੇ 20 ਦਿਨ ਗੱਡੀ ਵਰਕਸ਼ਾਪ ਖੜੀ ਰਹੀ ਸੀ। ਮੈਂ ਕਿਹਾ ਹੁਣ ਤਾਂ ਮੈਨੂੰ ਸੁੱਖ ਨਾਲ ਘਰੇ ਆਏ ਨੂੰ ਵੀ ਤਕੜਾ ਚਿਰ ਹੋ ਗਿਆ, ਤੇ ਆਹ ਕਿਹੜਾ ਚੌਥੇ ਨੰਬਰ ਵਾਲਾ ਹਾਲਾ ਭੁੰਜੇ ਹੀ ਬੈਠਾ ਚੱਪ ਮਾਰੀ, ਇਹ ਮੈਂ ਅੱਜ ਵੇਖੀ ਪਹਿਲੀ ਵਾਰੀ ਆ, ਇਹ ਕਦੋਂ ਹੋਇਆ ਸੀ?
ਫੇਰ ਕੀ ਕਹਿੰਦੀ ਚਾਚੀ?
ਕਹਿੰਦੀ ਵਿਚਾਰਾ ਆਰਾਮ ਨਾਲ ਬੈਠਾ ਚੌਲ ਖਾਂਦਾ ਖਾਈ ਜਾਣਦੇ, ਤੁਹਾਨੂੰ ਕੀ ਕਹਿੰਦਾ ਇਹ?
ਚਾਚਾ ਫੇਰ?
ਬਸ ਫੇਰ ਕੀ ਗੱਲ ਕਹਿੰਦੀ ਆ, ਤੂੰ ਮੂੰਹੋਂ ਕੱਢ, ਮੈਂ ਤੈਨੂੰ ਸ਼ਹਿਰੋਂ ਕੱਢਦੀ ਹਾਂ, ਸਾਰੇ ਸ਼ਰੀਕੇ ਚ ਹੋ ਗਈ ਲਾਲਾ ਲਾਲਾ।
ਫੇਰ?
ਫੇਰ ਕੀ ਆਪਾਂ ਬਣਾਤੀ ਸੈਂਚਰੀ?
ਕਾਹਦੀ?
ਛਿੱਤਰਾਂ ਦੀ। ਮਾ ਮੂਹਰੇ ਮੂਹਰੇ ਨੰਦੋ ਬਾਹਮਣੀ ਤੇ ਪਿੱਛੇ ਪਿੱਛੇ ਕੁੱਦੂ ਜੇਠ, ਬਸ ਫਿੱਟ ਪਾ ਦੀ ਪਿੰਡ ਦੀ ਜੂ।
ਚਾਚਾ ਹੁਣ?
ਹੁਣ ਅਤਰੋ ਬਠਿੰਡੇ ਤੇ ਯਾਤਰਾ ਲੰਡੇ।
ਬਸ ਪਟ ਲਿਆ ਘਰ ਗੁੱਸੇ ਜਾ ਕੇ?
ਐ ਗੁੱਸਾ ਆਵੇ ਨਾ ਯਾਰ, ਉਹ ਅਸੀਂ ਤਾਂ ਮਾੜੀ ਜੀ ਗੱਲ ਪਿੱਛੇ ਬੰਦਾ ਰੇੜ ਦਿੰਦੇ ਸੀ, ਇਹ ਤਾਂ ਫੇਰ ਏਡੀ ਵੱਡੀ ਗੱਲ ਸੀ।
ਚਾਚਾ ਜੀ ਤੁਸੀਂ ਬੰਦਾ ਕਦੋਂ ਰੇੜਿਆ ਸੀ?
ਇਹ ਗੱਲ ਬੀਬੀ ਸਨ 67 ਦੀ ਆ, ਜਦੋਂ ਮੈਂ ਬੱਸ ਵਿੱਚ ਸਫ਼ਰ ਕਰ ਰਿਹਾ ਸੀ, ਮੇਰੀ ਨਾਲ ਦੀ ਸੀਟ ਤੇ ਆ ਕੇ ਇੱਕ ਲਾਲਾ ਬਹਿ ਗਿਆ ਤੇ ਲੱਗ ਗਿਆ ਸਿਗਰਟ ਪੀਣ। ਮੈਂ ਕਿਹਾ ਲਾਲਾ ਜੀ ਸਿਗਰਟ ਬੰਦ ਕਰ ਦਿਓ।
ਫੇਰ?
ਫੇਰ ਕੀ ਲੱਗ ਗਿਆ ਲੰਬੇ ਲੰਬੇ ਸੂਟੇ ਖਿੱਚਣ? ਕਰ ਦਿੰਦੇ ਹਾਂ, ਤੁਸੀਂ ਹੁਕਮ ਕਰੋ, ਇੱਕ ਮਿੰਟ ਦੀ ਤਾਂ ਗੱਲ ਆ। ਲਾਲਾ ਤਿੰਨਾਂ ਸੂਟਿਆਂ 'ਚ ਅੱਧੀ ਸਿਗਰਟ ਖਿੱਚ ਗਿਆ। ਮੈਂ ਕਿਹਾ ਮੈਨੂੰ ਬੇਵਕੂਫ ਨਾ ਬਣਾ, ਬੰਦੇ ਦਾ ਪੁੱਤ ਬਣ ਕੇ ਸਿਗਰਟ ਬੰਦ ਕਰ ਦੇ। ਗੱਲ ਇਹ ਕੋਈ ਨਹੀਂ, ਖਤਮ ਹੀ ਸਮਝੋ। ਲੋ ਹੋ ਗਈ ਖਤਮ। ਕਰਦਾ ਕਰਦਾ ਫਿਲਟਰ ਤਾਂ ਖਿੱਚ ਗਿਆ, ਮੈਨੂੰ ਬੜਾ ਵੱਟ ਚੜਿਆ ਵੀ ਬੁੱਧੂਏ ਬਣਾ ਗਿਆ ਯਾਰ।
ਫੇਰ ਕੀ ਹੋਇਆ?
ਹੋਣਾ ਕੀ ਸੀ, 6 ਸੂਟਿਆਂ 'ਚ ਖਿੱਚੀ ਸਿਗਰਟ ਨੇ ਲਿਆ ਤੀ ਘੁੱਕੀ, ਪੈ ਗਿਆ ਮੇਰੇ ਮੋਢੇ 'ਤੇ ਧੌਣ ਸਿੱਟ ਕੇ। ਮੈਂ ਕਿਹਾ ਲਾਲਾ ਧੌਣ ਚੱਕ ਲਾ, ਉਹਨੇ ਧੌਣ ਚੱਕ ਲਈ।
ਫੇਰ
5 ਮਿੰਟਾਂ ਬਾਅਦ ਪਤਾ ਨਹੀਂ ਕੀ ਚੱਕਰ ਜਿਹਾ ਆਇਆ, ਮੇਰੇ ਮੋਢੇ 'ਤੇ ਧੌਣ ਸੁੱਟ ਕੇ ਲੱਗ ਗਿਆ ਘਰਾੜੇ ਮਾਰਨ। ਮੈਂ ਕਿਹਾ ਲਾਲਾ ਮੈਂ ਆਖਰੀ ਵਾਰੀ ਵਾਰਨਿੰਗ ਦੇ ਰਿਹਾ, ਜੇ ਚੰਗਾ ਚਾਹੁੰਦਾ ਧੌਣ ਚੱਕ ਲਾ।
ਫਿਰ ਚੱਕ ਲਈ?
ਉਦੋਂ ਤਾਂ ਚੱਕ ਲਈ, ਪਰ ਜਦੋਂ 3 ਵਾਰੀ ਗੇੜਾ ਗਿਆ ਦੇ ਕੇ ਉਹਨੇ ਧੌਣ ਫੇਰ ਸਿੱਟੀ, ਫੇਰ ਬੁਤੀਜ ਮੇਰੇ ਗੁੱਸੇ ਦੀ ਇੰਤਹਾ ਸੀ। ਮੈਂ ਕੱਢੀ ਕਿਰਪਾਨ ਤੇ ਗਾਟਾ ਲਾ ਕੇ ਆਉਂ ਮਾਰਿਆ, ਧੌਣ ਰੁੜਦੀ ਰੁੜਦੀ ਡਰਾਈਵਰ ਕੋਲ ਚਲੀ ਗਈ। ਸਾਰੀਆਂ ਸਵਾਰੀਆਂ ਥਰ ਥਰ ਕੰਬਣ, ਲੋਕੀ ਕਹਿੰਦੇ ਭਾਈ ਸਾਹਿਬ ਇੰਨਾ ਗੁੱਸਾ, ਤੁਸੀਂ ਤਾਂ ਮਾੜੀ ਜੀ ਗੱਲ ਪਿੱਛੇ ਬੰਦਾ ਮਾਰਤਾ। ਉਹ ਮੈਂ ਕਿਹਾ ਅਜੇ ਮਾੜੀ ਜੀ ਗੱਲ ਸੀ, ਉਹ 2 ਵਾਰੀ ਸਿਗਰਟ ਬੰਦ ਕਰਨ ਨੂੰ ਗਿਆ ਨੇ ਸਿਗਰਟ ਬੰਦ ਨਹੀਂ ਕੀਤੀ, 3 ਵਾਰੀ ਧੌਣ ਚੱਕਣ ਨੂੰ ਗਿਆ ਨੇ ਧੌਣ ਨਹੀਂ ਚੱਕੀ, ਹੁਣ ਫਿਰ ਤਾਂ ਮਤੀਰੀਆਂ ਵਾਂਗੂ ਪੈਰਾਂ 'ਚ ਰੁੜਦਾ, ਹੁਣ ਜਦੋਂ ਅੱਖ ਖੁੱਲ੍ਹੀ ਪਤਾ ਲੱਗੂ ਚਦਰ 'ਚ ਉਹਨਾਂ ਨਾਲ ਪੰਗਾ ਕਿਵੇਂ ਲਈਦਾ।
ਚਾਚਾ ਗੱਪ ਥੋੜ੍ਹੀ ਘੱਟ ਕਰ ਲੈ।
ਓਏ ਤੂੰ ਘੱਟ ਕਰਨ ਦੀ ਗੱਲ ਕਰਦਾ, ਓਏ ਮੈਂ ਤਾਂ ਅਜੇ ਇੱਕ ਬੰਦਾ ਹੀ ਮਾਰਿਆ, ਬੁੜੇ ਸਾਡੇ ਨੇ ਤਾਂ 50 ਖੂਨ ਕੀਤੇ ਸੀ ਇਕੱਠੇ, ਉਹ ਵੀ ਇੱਕ ਦਿਨ 'ਚ।
50 ਖੂਨ?
ਆਹੋ।
ਚਾਕੂ ਨਾਲ?
ਨਾ।
ਪਿਸਤੌਲ ਨਾਲ?
ਬਿਲਕੁਲ ਨਹੀਂ।
ਸਟੇਨ ਗਨ ਨਾਲ?
ਨਾ।
ਫਿਰ ਕਿੱਦਾਂ ਮਾਰੇ ਸੀ?
ਖੱਡ ਕੇ ਸਿੱਟ ਕੇ ਮਾਰੇ ਸੀ।
ਉਹ ਕਿਵੇਂ?
ਰੋਡਵੇ 'ਚ ਡਰਾਈਵਰ ਸੀ ਨਾ।
ਮੈਂ ਵੀ ਕਹਾ ਵੱਡਿਆ ਏ ਖਾਨਦਾਨੀ ਬਦਮਾਸ਼, ਇਹ ਤਾਂ ਵੀ ਪੁਲਿਸ ਦੇ ਸਾਰੇ ਦੀ ਆਵਾਜ਼ ਲੱਗਦੀ ਆ।
ਇਹ ਪੁਲਿਸ ਕੀ ਕਰਨਾ ਹੀ ਆ ਪਿੰਡ 'ਚ?
ਚਾਚਾ ਜਿਹੜਾ ਤੁਸੀਂ ਬੱਸ 'ਚ ਖੂਨ ਕੀਤਾ ਸੀ ਨਾ, ਉਹਦਾ ਹਿਸਾਬ ਕਿਤਾਬ ਕਰਨਾ ਹੀ ਲੱਗਦੀ ਹੈ।
ਬੀਬਾ ਤੂੰ ਤਾਂ ਕਮਲੀਆਂ ਗੱਲਾਂ ਕਰਦੀਆਂ, ਸਾਡਾ ਖਾਨਦਾਨ ਤਾਂ ਕੀੜੀ ਨੂੰ ਵੀ ਸਲੂਟ ਮਾਰ ਕੇ ਨਿਕਲਣ ਵਾਲਾ। ਓਏ ਅਸੀਂ ਕਿਸੇ ਦਾ ਖੂਨ ਕੀ ਕਰਨਾ, ਉਹ ਤਾਂ ਐਵੇਂ 2 ਘੜੀ ਤੁਹਾਡੇ ਨਾਲ ਮਸ਼ਗੂਲਾ ਕਰਦੇ ਸੀ।
ਪਰ ਬੰਦਾ ਤਾਂ ਮਰਿਆ ਸੀ।
ਓਏ ਆਪਣੀ ਕਰਤੂਤੀ ਮਰਿਆ ਸੀ, ਮੈਂ ਥੋੜਾ ਮਾਰਿਆ ਸੀ।
ਉਹ ਕਿੱਦਾਂ?
ਉਹਨੂੰ ਆਦਤ ਸੀ ਕਿ ਸਿਗਰਟ ਪੀਣ ਬਾਅਦ ਉਹਦੇ ਟੋਟੇ ਨੂੰ ਆਪਣੇ ਪੈਰ ਦੀ ਅੱਡੀ ਨਾਲ ਮਸਲ ਕੇ ਭਜਾਉਂਦਾ ਹੁੰਦਾ ਸੀ।
ਫੇਰ
ਮੇਰੇ ਕਹਿਣ ਤੇ ਉਹਨੇ ਚਲਦੀ ਬਾਅਦ ਚੋਂ ਸਿਗਰਟ ਤਾਂ ਭਗਾ ਕੇ ਮਾਰੀ, ਪਰ ਬਾਹਰ ਸਿੱਟੀ ਸਿਗਰਟ ਉਹਨੂੰ ਮਹਿੰਗੀ ਬਹੁਤ ਪਈ।
ਉਹ ਕਿਸ ਤਰ੍ਹਾਂ?
ਬਾਹਰ ਖੂਹ ਚੱਲਦਾ ਸੀ, ਉਹਦੇ ਵਿੱਚ ਸਿਗਰਟ ਗਿਰ ਗਈ ਸੀ।
ਫੇਰ?
ਫੇਰ ਕੀ ਅੱਡੀ ਨਾਲ ਭਜਾਉਣ ਗਿਆ ਸੀ, ਮੁੜ ਕੇ ਨਿਕਲੇ ਹੀ।
ਚਾਚਾ ਜੀ ਮਜ਼ਾਕ ਨਾ ਮਜ਼ਾਕ ਰਿਹਾ, ਪਰ ਕੋਈ ਗੱਲ ਜ਼ਰੂਰ ਆ ਜਿਹੜੀ ਪੁਲਿਸ ਆਈ ਹੈ ਪਿੰਡ 'ਚ।
ਮੈਨੂੰ ਲੱਗਦਾ ਪਿੰਡ 'ਚ ਕੋਈ ਵਾਕਾ ਜ਼ਰੂਰ ਹੋਇਆ।
ਕੀ ਵਾਕਾ ਹੋ ਗਿਆ ਪੁਲਿਸ पुलिस चढ़ आई है, लाला लाला होगी सारे मच गई दुहाई है, की वाका हो गया है, की वाका हो गया,
पुलिस चढ़ आई है,
की वाका हो गया,
पुलिस चढ़ आई है, पुलिस चढ़ आई
है। दीपे ने नाइया दी पठोरी खोल के
टिचना जेड़ा भी टकरिया करे वर्मा वर्मी कि ढिलों ढिली कि गिल गिली कि पला पली कि कमाण घमाणी कित्थे आ ते जिद्दण होया आप दा विआह फिर डूढ़ महीना यारां दोस्तां नूं शकल ना विखाई
क्यों
पता सी ना भी अगले हुण मैनूं छेड़णगे
ओह क्यों
ओहदा नां सी चड्डा ते अगलिआं ने जांदिआं नूं पुछणा सी चड्डा
संगी लाई होई आ
संग लाउण वाली कीहड़ी गल आ मैं कोई माड़ी गल कीती आ
माड़ी गल तां नहीं कीती पर गल्लां दे कपड़े तां पवा लिआ करो
क्यों चड्डी कपड़ा नहीं
शर्मा जी तुसीं अजे तीकर चाचा जी दे भेती नहीं होए इन्हां दा तां सुभाअ ही इदां दा चाचा जी कोई कसूर नहीं नाले बंदा आदत तो मजबूर हुंदा
बीबा आदत तो मजबूर कला बंदा ही नहीं हुंदा जनानियां भी कई आदत तो बहुत मजबूर हुंदियां ने साडे गुआंढ दे विच मिसेस गुलाटी रहिंदी आ उहनू आदत आ जदों भी किसी दा टैलीफोन आउणा घंटी वज्जणी आ रिसीवर चकना ते पहला डायलॉग उहने ए मारना हैलो बेटे चाहे किसी दा फोन होवे एक दिन उहदे घर वाले दा फोन आ गया रिसीवर चकिया हैलो बेटे ਉਹ ਕਹਿੰਦਾ ਮੈਂ ਬੋਲਦਾ ਬੋਲੋ ਬੇਟੇ ਉਹ ਕਹਿੰਦਾ ਮੈਂ ਗੁਲਾਟੀ ਬੋਲਦਾ ਸੋਰੀ ਬੇਟੇ ਸੋ ਇਨਸਾਨ ਆਦਤ ਤੋਂ ਮਜਬੂਰ ਹੁੰਦਾ
ਚਾਚਾ ਜੀ ਕੋਈ ਬਾਤ ਦਾ ਬਤੰਗੜ ਬਣਾਉਣਾ ਸਿੱਖੇ ਤਾਂ ਥੋਤੋਂ ਸਿੱਖੇ
ਬੀਬਾ ਅਜੇ ਤਾਂ ਮੈਂ ਬਾਤ ਹੀ ਨਹੀਂ ਪਾਈ ਤੂੰ ਪਹਿਲਾਂ ਹੀ ਬਤੰਗੜ ਤੇ ਪਹੁੰਚੀ ਫਿਰਦੀ ਆ
ਜੇ ਬਾਤ ਦੀ ਕਸਰ ਰਹਿੰਦੀ ਆ ਤਾਂ ਉਹ ਵੀ ਪਾ ਲਓ
ਪਾਵਾਂ ਫਿਰ
ਕੋਈ ਪੁੱਠੀ ਜੀ ਬਾਤ ਨਾ ਪਾਇਓ
ਬੁੱਝੇਗਾ
ਆਹੋ
ਲੈ ਫਿਰ ਬੁੱਝ ਹਿੱਲਣਾ ਹਿਲਾਉਣਾ ਤੇ ਹਿਲਾ ਕੇ ਠੰਡ ਪਾਉਣਾ ਆਖੇ ਮੇਰੀ ਮਾਂ ਨੂੰ ਮੈਨੂੰ ਹਿੱਲਣਾ ਪਹੁੰਚਾਉਣਾ
ਕੋਈ ਸਮਝ ਹੀ ਨਹੀਂ ਆਈ
ਜੇ ਬਾਤ ਜ਼ਿਆਦਾ ਹਿਲਦੀ ਆ ਥੋੜੀ ਟਕਾ ਕੇ ਪਾਵਾਂ
ਪਾਇਓ ਟਕਾ ਕੇ ਨਾਲ ਥੋੜੀ ਪਰਚੀ ਭੇਜ ਦਿਓ
ਤਾਂ ਸੁਣ ਫਿਰ ਸਹੁਰਿਆਂ ਤੋਂ ਧੀ ਨੇ ਆਪਣੀ ਮਾਂ ਨੂੰ ਪੇਕੇ ਕਿਸੇ ਦੇ ਹੱਥ ਸੁਨੇਹਾ ਭੇਜਿਆ ਕਿ ਹਿੱਲਣਾ ਹਿਲਾਉਣਾ ਤੇ ਹਿਲਾ ਕੇ ਠੰਡ ਪਾਉਣਾ ਆਖੀ ਮੇਰੀ ਮਾਂ ਨੂੰ ਮੈਨੂੰ ਹਿੱਲਣਾ ਪਹੁੰਚਾਉਣਾ
ਚਾਚਾ ਹਾਰ ਗਿਆ ਸਮਝ ਨਹੀਂ ਆਈ
ਮਾਂ ਨੂੰ ਸਮਝ ਆ ਗਈ ਕਿ ਹੁਣ ਗਰਮੀ ਜ਼ਿਆਦਾ ਤੇ ਧੀ ਨੇ ਪੱਖੀ ਮੰਗਾਈ ਆ ਤੇ ਤੈਨੂੰ ਪੜਾਕੂ ਨੂੰ ਸਮਝ ਨਹੀਂ ਆਈ ਹਾਰ ਗਿਆ ਪੁਰਸ ਦੀ ਔਲਾਦ
ਚਾਚਾ ਜੀ ਹੁਣ ਮੈਨੂੰ ਪੁੱਛੋ ਤੁਸੀਂ
ਚੱਲ ਤੂੰ ਜ਼ੋਰ ਲਾ ਲਾ ਆਰਦੀਆਂ ਦੋ ਪਾਰਦੀਆਂ ਦੋ ਰੰਨਾ ਸ਼ਾਹੂਕਾਰ ਦੀਆਂ ਸਾਰਾ ਪਿੰਡ ਸੁੱਤਾ ਪਿਆ ਕੜਕੱਲੋ ਹੁਣੀ ਜਾਗਦੀ
ਆਰਦੀਆਂ ਦੋ ਪਾਰਦੀਆਂ ਦੋ ਰੰਨਾ ਸ਼ਾਹੂਕਾਰ ਦੀਆਂ ਸਾਰਾ ਪਿੰਡ ਸੁੱਤਾ ਪਿਆ
ਕੜਕੱਲੋ ਹੁਣੀ ਜਾਗਦੀ
ਚਾਚਾ ਜੀ ਇਹ ਚੀਜ਼ ਮੈਂ ਵੇਖੀ ਹੋਈ ਹੈ
ਓਏ ਤੂੰ ਵੇਖਣ ਦੀ ਗੱਲ ਕਰਦੀ ਆ ਬੀਬਾ ਤੇਰੇ ਕੋਲ ਤਾਂ ਚੀਜ਼ਾਂ ਦਾ ਭੰਡਾਰ ਆ
ਇਹ ਕਿਹੜੀਆਂ ਚੀਜ਼ਾਂ ਜੋ ਮੇਰੇ ਕੋਲ ਬਹੁਤ ਨੇ
ਜੂਆਂ
ਮੈਂ ਚੱਲੀ
ਕਢਾਉਣ ਚੱਲੀਏ ਹੁਣ ਤਾਂ ਬੈਠੀ ਤੇਰੇ ਘਰੇ ਆ ਰੁੱਸ ਕੇ ਜਾਏਗੀ ਕਿੱਥੇ ਇਸ ਕਮਰੇ 'ਚ ਨਹੀਂ ਬੈਠੇਗੀ ਪਰਲੇ ਕਮਰੇ 'ਚ ਜਾ ਕੇ ਬਹਿ ਜਾਏਗੀ
ਚਾਚਾ ਜੀ ਜੇ ਇੱਦਾਂ ਦੀਆਂ ਗੱਲਾਂ ਕਰੋਗੇ ਤਾਂ ਅਸੀਂ ਰੁੱਸ ਕੇ ਜਾਵਾਂਗੇ
ਬਈ ਮਰਜ਼ੀ ਆ ਜੇ ਜਾਣਾ ਜਾਓ ਪਰ ਫੁੰਮਣ ਸਿੰਘ ਵਾਲੀ ਗੱਲ ਰਹਿ ਜਾਣੀ ਆ ਵਿੱਚ ਹੀ
ਜਨਾਬ ਛਨਕਾਟਾ 98 'ਚ ਫੁੰਮਣ ਸਿੰਘ ਵਾਲੀ ਗੱਲ ਨੇ ਸਾਨੂੰ ਬਥੇਰਾ ਬੁੱਧੂ ਬਣਾ ਲਿਆ ਹੁਣ ਅਸੀਂ ਤੁਹਾਡੀਆਂ ਗੱਲਾਂ 'ਚ ਆਉਣ ਵਾਲੇ ਨਹੀਂ
ਜੇ ਭਲਾ ਅੱਜ ਮੈਂ ਤੁਹਾਨੂੰ ਫੁੰਮਣ ਸਿੰਘ ਵਾਲੀ ਗੱਲ ਸੁਣਾ ਦਿਆਂ ਫੇਰ
ਸੱਚੀ
ਆ ਗਏ ਨਾ ਗੱਲਾਂ 'ਚ
ਚੱਲ ਨਹੀਂ ਉੱਠੀਏ
ਬਈ ਤੁਹਾਨੂੰ ਉੱਠਣਾ ਹੀ ਪੈਣਾ ਕਿਉਂਕਿ ਤੁਹਾਡੀ ਕਿਸਮਤ ਇਦਾਂ ਦੀ ਆ ਜੇ ਫੁੰਮਣ ਸਿੰਘ ਵਾਲੀ ਗੱਲ ਸੁਣਨੀ ਆ ਨਾ ਤਾਂ ਪਾਸਾ ਬਦਲਣਾ ਪੈਣਾ
ਸ਼ਰਮਾ ਜੀ ਤੁਸੀਂ ਇੱਧਰ ਆ ਜਾਓ ਤੇ ਮੈਂ ਉੱਧਰ ਚਲੀ ਜਾਂਦੀ ਹਾਂ
ਫੜੇ ਮੂੰਹ ਬਈ ਤੁਹਾਨੂੰ ਆਪਣਾ ਪਾਸਾ ਨਹੀਂ ਕੈਸਟ ਦਾ ਪਾਸਾ ਬਦਲਣਾ ਪੈਣਾ ਯਾਨੀ ਕਿ ਇਹ ਸਾਈਡ ਬਦਲੋ
ਪਾਸਾ ਬਦਲਣ ਦੀ ਲੋੜ ਨਹੀਂ
ਕਿਉਂ
ਆਟੋ ਰਿਵਰਸ ਆ
ਕੀ ਮਤਲਬ
ਯਾਨੀ ਕਿ ਆਪਣੇ ਆਪ ਹੀ ਪਾਸਾ ਬਦਲਿਆ ਜਾਂਦਾ
ਚੰਗਾ ਫਿਰ ਫੁੰਮਣ ਸਿੰਘ ਵਾਲੀ ਗੱਲ ਵੀ ਆਪਣੇ ਆਪ ਹੀ ਸਮਝ ਲਿਓ ਚੁੱਪ ਕਰੀ ਬੈਠਾ ਕੁੜੀ ਦੱਬ ਕੇ ਆਇਆ
ਹਾਂ ਦੱਸ
ਆ ਨੀਲੂ ਕੇ ਉੱਠ ਕੇ ਚਲੀ ਗਈ
ਤੁਹਾਡੇ ਫੁੰਮਣ ਸੁੱਤ ਦੁਖੀ ਹੋ ਕੇ ਉੱਠ ਗਈ
ਹਾਏ ਓਏ ਫੁੰਮਣ ਕੀ ਯਾਦ ਕਰਾ ਬੈਠਾ ਚੁੱਪ ਕਰਕੇ ਕੋਲ ਦੀ ਲੰਘੇ ਨੇ ਉਹ ਮੇਰੀ ਸੋਚਾਂ ਦੇ ਵਿੱਚ ਜਾਣ ਗਈ ਖੋਰੇ ਰੁੱਸ ਗਏ ਨੇ ਖੋਰੇ ਸੰਗ ਗਏ ਨੇ
ਵਾਹ ਵਾਹ ਵਾਹ
ਨਾ ਕੀ ਵਾਹ ਵਾਹ ਲਾਈਏ ਸ਼ਰਮਾ ਜੀ ਤੁਸੀਂ ਵੀ ਇਹਨਾਂ ਨਾਲ ਰਲ ਗਏ ਇਹਨਾਂ ਨੇ ਤਾਂ ਪਹਿਲਾਂ ਹੀ ਸ਼ਰਮ ਲਾਈ ਹੋਈ ਹੈ
ਫੇਰ ਮੁੜੇ ਆਈ
ਕੁਛ ਬੋਲਣ ਤੋਂ ਪਹਿਲਾਂ ਨਾ ਸੋਚ ਲਿਆ ਕਰੋ ਮੈਂ ਤੁਹਾਡੀ ਧੀ ਲੱਗਦੀ ਹਾਂ ਧੀ
ਬੀਬਾ ਤੂੰ ਜੋ ਮਰਜ਼ੀ ਰਿਸ਼ਤਾ ਬਣਾਈ ਚੱਲ ਨੀਤਾਂ ਦੇ ਭੇਤ ਤਾਂ ਰੱਬ ਜਾਣਦਾ
ਕੀ ਕਿਹਾ
ਕਹਿਣਾ ਕੀ ਆ ਮੈਂ ਤਾਂ ਜਗਤ ਚਾਚਾ ਜੇ ਸਾਰੀਆਂ ਧੀਆਂ ਬਣਾ ਲਈਆਂ ਫਿਰ ਮੁੰਡੇ ਕਿੱਥੇ ਵਿਆਹਣੇ ਆ
ਚਲੋ ਸਕੀ ਧੀ ਨਾ ਸਹੀ ਧੀਆਂ ਵਰਗੀ ਤੇ ਹਾਂ
ਹਾਂ ਵਰਗੀ ਕਹਿੰਦਾ ਵਰਗੀ ਚ ਆਪਾਂ ਨੂੰ ਕੋਈ ਇਤਰਾਜ਼ ਨੀ
ਕਿਉਂ ਵਰਗੀ ਚ ਇਤਰਾਜ਼ ਕਿਉਂ ਨੀ
ਓਏ ਮੂਰਖਾ ਵਰਗੀ ਵਿੱਚੇ ਤਾਂ ਮਾਰਜਨ ਹੁੰਦਾ
ਚਾਚਾ ਤੂੰ ਨੀ ਸੁਧਰ ਸਕਦਾ
ਲੱਗਦਾ ਫੇਰ ਕੋਈ ਡੂੰਘੀ ਗੱਲ ਕਰ ਗਏ ਬਾਬਾ ਤੁਹਾਡੇ ਨਾਲ ਤਾਂ ਅੱਗੇ ਤੋਂ ਮੈਂ ਸੋਚ ਸਮਝ ਕੇ ਗੱਲ ਕਰਿਆ ਕਰੂੰ
ਇੱਕ ਵਾਰੀ ਵਿਆਹ ਦੇ ਨਵੇਂ ਨਵੇਂ ਚਾਹ 'ਚ ਜੱਟੀ 15 ਮੁਰੱਬਿਆਂ ਵਾਲੀ ਪੱਤਾ ਲੈ ਕੇ ਖੇਤ ਨੂੰ ਚੱਲੀ ਵੱਟ ਗਿੱਲੀ ਸੀ ਪੈਰ ਤਿਲਕਿਆ ਆਉ ਗਈ ਪੱਤਾ ਕਿਤੇ ਆਪ ਕਿਤੇ ਰੋਟੀ ਕਿਤੇ ਲੱਸੀ ਕਿਤੇ ਨਾਲ ਦੇ ਖੇਤ 'ਚ ਜੱਟ ਮੱਕੀ ਗੁੜਦੇ ਵੇਖ ਕੇ ਹੱਸ ਪਏ ਉਹ ਵਿਚਾਰੀ ਕੱਚੀ ਜੀ ਹੋਈ ਨਾਲੇ ਪੱਤਾ ਇਕੱਠਾ ਕਰੀ ਜਾਵੇ ਤੇ ਨਾਲੇ ਜੱਟਾਂ ਨੂੰ ਪੁੱਛੇ ਆ ਵੀਰਾ ਫਲਾਨਾ ਸੀ ਉਹਦੇ ਖੇਤ ਨੂੰ ਜਾਣਾ ਕਿਹੜੀ ਵੱਟੇ ਜਾਵਾਂ
ਫਿਰ ਕੀ ਕਹਿੰਦੇ
ਉਹ ਕਹਿੰਦਾ ਬੀਬੀ ਇਹ ਪੁੱਛਣਾ ਸੀ ਪਹਿਲਾਂ ਪੁੱਛਦੀ ਪੱਤਾ ਬਣਾਉਣਾ ਸੀ ਬਣਾ ਲਿਆ ਹੁਣ ਤਾਂ ਜਿਹੜੀ ਮਰਜ਼ੀ ਵੱਟੋ ਵੱਟ ਹੋਈ ਫਿਰ ਸੋ ਇਹ ਗੱਲ ਬੀਬਾ ਤੂੰ ਕਹਿਣ ਤੋਂ ਪਹਿਲਾਂ ਸੋਚਣੀ ਸੀ ਕਿ ਧੀ ਤੇ ਧੀ ਵਰਗੀ 'ਚ ਫਰਕ ਕੀ ਹੁੰਦਾ
ਮੈਨੂੰ ਤੁਹਾਡੀ ਕੋਈ ਗੱਲ ਨਹੀਂ ਸਮਝ ਪੈਂਦੀ ਲੱਗਦਾ ਮੈਨੂੰ ਪਾਗਲ ਕਰ ਦਿਓਗੇ
ਅਜੇ ਤੈਨੂੰ ਪਾਗਲ ਕਰਨ ਦੀ ਲੋੜ ਹੈ ਓਏ ਬੀਬਾ ਜਿਹਨੇ ਸਮਝਣਾ ਹੁੰਦਾ ਫੱਟ ਸਮਝ ਜਾਂਦੇ ਆ ਏਦਾਂ ਹੀ ਇੱਕ ਸੁਦਾਗਰ ਸਫ਼ਰ 'ਤੇ ਚੱਲਿਆ ਜਦੋਂ ਡਿਊਟੀ ਵਿੱਚ ਦੀ ਨਿਕਲਣ ਲੱਗਿਆ ਤਾਂ ਉਹਦੇ ਪਿੰਜਰੇ ਵਾਲੇ ਤੋਤੇ ਨੇ ਪੁੱਛਿਆ ਕਿ ਆਕਾ ਕਿੱਥੇ ਚੱਲਿਆ ਉਹ ਕਹਿੰਦਾ ਵੀ ਮੈਂ ਸਫ਼ਰ 'ਤੇ ਚੱਲਿਆ ਬੋਲ ਤੇਰੇ ਲਈ ਕੀ ਲੈ ਕੇ ਆਵਾਂ
ਫਿਰ ਤੋਤਾ ਕੀ ਕਹਿੰਦਾ
ਉਹ ਕਹਿੰਦਾ ਮੇਰਾ ਸਲਾਮ ਕਹੀਓ ਅਗਰ ਨਾਮਵਰ ਮਿਲੇ ਵੀ ਜੇ ਕਿਧਰੇ ਮੇਰੇ ਸਾਥੀ ਸੰਗੀ ਬੈਠੇ ਮਿਲਣ ਤਾਂ ਮੇਰਾ ਸਲਾਮ ਆਖ ਦਿਓ ਸੁਦਾਗਰ ਆਪਣੇ ਸਾਰੇ ਕੰਮ ਨਿਬੇੜ ਕੇ ਜਦੋਂ ਜੰਗਲ ਵਿੱਚ ਦੀ ਵਾਪਸ ਆਉਣ ਲੱਗਿਆ ਤਾਂ ਕੀ ਵੇਖਦਾ ਬੋਰਡ ਤੇ ਬੇਸ਼ੁਮਾਰ ਤੋਤੇ ਬੈਠੇ ਆ
ਫਿਰ ਉਹਨੇ ਸੁਨੇਹਾ ਦੇ ਦਿੱਤਾ
ਬਿਲਕੁਲ ਉਹ ਕਹਿੰਦਾ ਵੀ ਤੁਹਾਡਾ ਇੱਕ ਅਜ਼ੀਜ਼ ਸਾਥੀ ਮੇਰੇ ਕੋਲ ਪਿੰਜਰੇ 'ਚ ਬੰਦਾ ਉਹਨੇ ਤੁਹਾਡੇ ਲਈ ਸਲਾਮ ਘੱਲਿਆ ਸਾਰੇ ਤੋਤੇ ਖੁਸ਼ ਸੁਦਾਗਰ ਕਹਿੰਦਾ ਮੈਂ ਹੁਣ ਵਾਪਸ ਘਰੇ ਚੱਲਿਆ ਜੇ ਤੁਸੀਂ ਵੀ ਉਹਦੇ ਲਈ ਕੋਈ ਸੁਨੇਹਾ ਘੱਲਣਾ ਤਾਂ ਘੱਲ ਦਿਓ
ਫਿਰ
ਬਸ ਇੰਨੀ ਗੱਲ ਸੁਣਦੇ ਸਾਰੇ ਤੋਤੇ ਟੀ ਟੀ ਕਰਕੇ ਉੱਡ ਗਏ। ਤੇ ਇੱਕ ਬੁੱਢਣਾ ਜਿਹਾ ਤੋਤਾ ਕੰਬ ਕੰਬ ਕੇ ਫੜ ਫੜ ਕਰਕੇ ਉੱਪਰਲੀ ਟਾਹਣੀ ਤੋਂ ਪੜਾਕ ਦੇਣੀ ਥੱਲੇ ਆ ਕੇ ਗਿਰ ਗਿਆ। ਜਦੋਂ ਸੁਦਾਗਰ ਘਰੇ ਆਇਆ ਤਾਂ ਤੋਤੇ ਨੇ ਪੁੱਛਿਆ, ਆਖਾ ਮੇਰਾ ਸੁਨੇਹਾ ਕਿਤੇ ਪੜਾਇਆ? ਉਹ ਕਹਿੰਦਾ ਵੀ ਮੈਂ ਤੇਰਾ ਪੈਗਾਮ ਤਾਂ ਪਹੁੰਚਾਤਾ, ਪਰ ਜਦੋਂ ਮੈਂ ਤੇਰੇ ਲਈ ਸੁਨੇਹਾ ਮੰਗਿਆ ਯਾਰ, ਮੈਂ ਦੱਸਣਾ ਨਹੀਂ ਚਾਹੁੰਦਾ, ਮੈਨੂੰ ਬੜਾ ਅਫਸੋਸ ਆ। ਰੱਬ ਜਾਣਦਾ ਪਤਾ ਨਹੀਂ ਤੇਰਾ ਪਿਓ ਸੀ, ਦਾਦਾ ਸੀ, ਪੜਦਾਦਾ ਸੀ, ਭਰਾ ਸੀ ਜਾਂ ਕੌਣ ਸੀ, ਉਹ ਉੱਪਰਲੀ ਟਾਹਣੀ ਤੋਂ ਪੜਾਕ ਦੇਣੀ ਆ ਕੇ ਥੱਲੇ ਗਿਰ ਗਿਆ।
ਫਿਰ
ਇੰਨੀ ਗੱਲ ਸੁਣਦੇ ਸਾਰ ਹੀ ਤੋਤੇ ਨੇ ਵੀ ਇੱਕ ਲੰਮੀ ਸਾਰੀ ਚੀਕ ਮਾਰੀ ਤੇ ਕੰਬ ਕੰਬ ਕੇ ਫੜ ਫੜ ਕਰਕੇ ਉਹ ਵੀ ਵਿਚਾਰਾ ਪਿੰਜਰੇ ਦੇ ਵਿੱਚ ਗਿਰ ਗਿਆ। ਸੁਦਾਗਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਸੁਨੇਹਾ ਕਾਹਦਾ ਲਿਆ ਤਾਂ ਸਾਜੇ ਆਪਾਂ ਹੀ ਖੜਾ ਕਰਤਾ, ਲੱਖਾਂ ਦਾ ਤੋਤਾ ਹੀ ਗਵਾ ਲਿਆ। ਜਿਉਂ ਹੀ ਉਹਨੇ ਤੋਤੇ ਨੂੰ ਪਿੰਜਰੇ ਚੋਂ ਕੱਢ ਕੇ ਬਾਹਰ ਸੁੱਟਿਆ ਤਾਂ ਤੋਤੇ ਨੇ ਮਾਰੀ ਉਡਾਰੀ ਤੇ ਆਓ ਗਿਆ ਆਓ ਗਿਆ। ਸੁਦਾਗਰ ਬਾਅਦ ਚ ਪਿੱਟੇ, ਓਏ ਭਲਿਆ ਮਾਨਸਾ, ਤੂੰ ਮੇਰੇ ਨਾਲ ਆ ਕੀ ਕੀਤਾ, ਮੈਂ ਤੈਨੂੰ ਕਦੇ ਮਾੜਾ ਚੰਗਾ ਕਿਹਾ ਸੀ? ਉਹ ਕਹਿੰਦਾ ਬੇਵਕੂਫਾ, ਤੈਨੂੰ ਸਮਝ ਨਹੀਂ ਆਈ ਨਾ ਸਹੀ, ਅਸਲ ਵਿੱਚ ਇਹੀ ਤਾਂ ਸੁਨੇਹਾ ਸੀ। ਸੋ ਬੀਬਾ ਜੀ, ਮੇਰੇ ਕਹਿਣ ਦਾ ਮਤਲਬ ਇੰਨਾ ਕਿ ਆ ਕਿ ਅਕਲ ਦੀਆਂ ਕਿਸੇ ਨੇ ਪੰਡਾਂ ਨਹੀਂ ਬੰਨਣੀਆਂ ਹੁੰਦੀਆਂ, ਬੰਦੇ ਨੂੰ ਹਰ ਸਬਕ ਜ਼ਿੰਦਗੀ ਦੇ ਤਜਰਬੇ ਦੇ ਵਿੱਚੋਂ ਹਾਸਲ ਕਰਦੇ ਰਹਿਣਾ ਚਾਹੀਦਾ।
ਚਾਚਾ ਜੀ, ਜਦੋਂ ਸਾਡੀ ਉਮਰ ਤੁਹਾਡੇ ਜਿੱਡੀ ਹੋ ਗਈ ਨਾ, ਸਾਨੂੰ ਵੀ ਬਥੇਰਾ ਤਜਰਬਾ ਆਜੂ।
ਫਿਰ ਕੀ ਫਾਇਦਾ, ਜਦੋਂ ਜ਼ਿੰਦਗੀ ਦਾ ਅਸਲੀ ਪਤਾ ਲੱਗਣਾ ਉਸ ਵੇਲੇ ਅੱਧੀ ਉਮਰ ਖਰਚ ਹੋਈ ਹੋਣੀ ਆ। ਕਹਿੰਦੇ ਆ ਜਦੋਂ ਖਾਣ ਦਾ ਸਵਾਦ ਆਉਂਦਾ ਦੰਦ ਚਲੇ ਜਾਂਦੇ ਆ, ਵੇਖਣ ਦਾ ਸਵਾਦ ਆਉਂਦਾ ਅੱਖਾਂ ਚਲੇ ਜਾਂਦੀਆਂ, ਤੇ ਰਹਿਣ ਦਾ ਸਵਾਦ ਆਉਂਦਾ ਤਾਂ ਬੰਦਾ ਚਲੇ ਜਾਂਦਾ।
ਚਾਚਾ ਜੀ, ਇਦੋਂ ਪਹਿਲਾਂ ਤੁਸੀਂ ਚਲੇ ਜਾਓ, ਫੁੰਮਣ ਸਾਲੀ ਗੱਲ ਨਵੇੜ ਜਾਓ।
ਕੁੜੀਏ, ਤੂੰ ਕਿਸੇ ਸਿਆਣੇ ਨੂੰ ਦਿਖਾ।
ਕਿਉਂ
ਐਵੇਂ, ਤੇਰਾ ਹਾਸਾ ਨਿਕਲ ਜਾਂਦਾ, ਮੈਂ ਕਿੱਥੇ ਜਾਣਾ ਹੋਵੇ, ਦੱਸੀ ਤਾਂ ਮੈਨੂੰ।
ਕਿੰਨਾ ਮੋਹ ਹੈ ਜ਼ਿੰਦਗੀ ਨਾਲ।
ਓਏ ਕੁੜੀਏ, ਹੁਣ ਰੰਨ ਦਾ ਮੋਹ ਨੀ ਤੇ ਧਨ ਦਾ ਮੋਹ ਨੀ, ਦੁੱਧ ਦਾ ਮੋਹ ਨੀ ਤੇ ਪੁੱਤ ਦਾ ਮੋਹ ਨੀ,
ਤੇ ਕੁੜੀ ਦਾ
ਕਮਲੀਏ, ਤੇਤੋਂ ਕਦੇ ਭੱਜੇ ਆ।
ਚਾਚਾ ਕੀ ਬੋਲੀ ਜਾਂਦਾ?
ਬੋਲਣਾ ਕੀ ਆ ਯਾਰ, ਮੇਰੇ ਕਹਿਣ ਦਾ ਮਤਲਬ ਜਦੋਂ ਦੁਨਿਆਵੀ ਕਦਰਾਂ ਕੀਮਤਾਂ ਨਾਲ ਮੋਹ ਨਹੀਂ ਰਿਹਾ ਤਾਂ ਹੁਣ ਜ਼ਿੰਦਗੀ ਨਾਲ ਵੀ ਨਾ ਕਰੀਏ।
ਚਾਚਾ ਜੀ, ਉਹ ਤਾਂ ਤੁਹਾਡੀ ਗੱਲ ਠੀਕ ਹੈ, ਪਰ ਉਸ ਚੀਜ਼ ਨਾਲ ਕਾਹਦਾ ਮੋਹ ਜਿਹੜੀ ਪਲ ਦੋ ਪਲ ਦੀ ਪ੍ਰਾਹੁਣੀ ਹੈ।
ਨਾ ਕੀ ਗੱਲ, ਤੂੰ ਕਦੇ ਚੱਲੀ ਆ?
ਓਹੋ, ਮੈਂ ਆਪਣੀ ਗੱਲ ਨਹੀਂ ਕਰ ਰਹੀ, ਮੈਂ ਤਾਂ ਉਸ ਜ਼ਿੰਦਗੀ ਦੀ ਗੱਲ ਕਰ ਰਹੀ ਹਾਂ ਜਿਹੜੀ ਘੜੀ ਤੋਂ ਘੜੀ ਦੀ ਪ੍ਰਾਹੁਣੀ ਹੈ। ਛਾਉਣੀ ਪਾ ਕੇ ਇੱਥੇ ਕਿੰਨੇ ਬੈਠੇ ਰਹਿਣਾ?
ਨਾਲੇ ਸਿਆਣੇ ਕਹਿੰਦੇ ਆ ਬੰਦੇ ਦਾ ਦੁਨੀਆ ਨਾਲ ਇੰਨਾ ਰਿਸ਼ਤਾ ਹੁੰਦਾ ਜਿੰਨਾ ਗੱਡੀ ਦਾ ਪਲੇਟਫਾਰਮ ਨਾਲ। ਦੋ ਘੜੀਆਂ ਰੁਕੀ ਫਿਰ ਆਉ ਗਈ ਆਉ ਗਈ ਆਉ ਗਈ।
ਪਰ ਬਦੀਤ, ਤੈਨੂੰ ਇਹ ਨਹੀਂ ਪਤਾ ਕਿ ਚਾਚਾ ਤਾਂ ਉਹ ਮਾਲ ਗੱਡੀ ਆ ਜਿਹੜੀ ਇੱਕ ਵਾਰੀ ਲੂਪ ਲੈਣ ਤੇ ਆ ਕੇ ਖੜ ਗਈ ਸੋ ਖੜ ਗਈ, ਫਿਰ ਤਾਂ ਤੇਰੇ ਵਰਗੀਆਂ ਕਈ ਸੁਪਰ ਫਾਸਟਾਂ, ਫਲਾਇੰਗਾਂ, ਸ਼ਤਾਬਦੀਆਂ ਅੱਗੇ ਨਿਕਲਦੀਆਂ ਰਹਿੰਦੀਆਂ ਨੇ, ਚਤਰ ਸਿੰਘ ਤਾਂ ਫਿਰ ਬਾਅਦ ਚ ਮੜਕਣ ਵਾਲੀ ਜਾਂਦਾ।
ਰੱਬ ਕਰੇ ਮੜਕ ਤੁਹਾਡੀ ਏਦਾਂ ਹੀ ਕਾਇਮ ਰਹੇ।
ਓਏ ਖੁਸ਼ ਕੀਤਾ ਈ, ਅੱਲਾ ਫਿਰ ਕੀ ਯਾਦ ਕਰੋਗੇ, ਅੱਜ ਮੈਂ ਤੁਹਾਨੂੰ ਫੁੰਮਣ ਸਿੰਘ ਵਾਲੀ ਗੱਲ ਸੁਣਾਉਣ ਲੱਗਿਆ।
ਸੁਣਾਓ।
ਇਹ ਗੱਲ ਅੱਜ ਤੋਂ 30-35 ਵਰੇ ਪਹਿਲਾਂ ਤਾਇਆ ਫੁੰਮਣ ਸਿੰਘ ਤੇ ਤਾਈ ਧਨੋ ਦੇ ਪਰਿਵਾਰ ਦੀ ਹੈ।
ਇੱਥੇ ਤੱਕ ਸੁਣੀ ਹੋਈ ਹੈ, ਗਾਹਾਂ ਵਧੋ।
ਨੀਲੂ, ਇਹ ਕਿੰਨਾ ਚਿਰ ਹੋ ਗਿਆ ਬੈਠਿਆਂ ਨੂੰ ਤੇਰੇ ਘਰੇ, ਤੂੰ ਚਾਹ ਪੁੱਛੀਏ ਨੀ?
ਮੈਂ ਨੀ ਪੁੱਛਣੀ।
ਖੈਰ, ਮੈਂ ਦੱਸ ਰਿਹਾ ਸੀ ਕਿ ਇੱਕ ਪਿੰਡ ਵਿੱਚ ਇੱਕੋ ਸ਼ਰੀਕੇ ਦੇ ਦੋ ਪਰਿਵਾਰ ਕਿਸੇ ਗੱਲੋਂ ਆਪਸ ਵਿੱਚ ਗੁੱਸੇ ਰਾਜੀ ਸੀ।
ਅੱਛਾ।
ਦੋਹਾਂ ਘਰਾਂ ਦੇ ਸਾਂਝੇ ਪ੍ਰਾਹੁਣੇ ਇੱਕ ਦੀ ਕੁੜੀ ਦੇ ਵਿਆਹ ਤੇ ਆ ਕੇ ਪੁੱਛਣ ਲੱਗੇ ਕਿ ਤਾਇਆ ਫੁੰਮਣ ਸਿਉਂ ਨਹੀਂ ਦਿੰਦਾ। ਭਤੀਜੇ ਕਹਿੰਦੇ ਵੀ ਨਾ ਤਾਂ ਅਸੀਂ ਤਾਏ ਨੂੰ ਸੱਦਿਆ ਤੇ ਨਾ ਹੀ ਤਾਇਆ ਆਇਆ। ਉਹ ਕਹਿੰਦੇ ਆਉਂਦਾ ਕਿਵੇਂ ਨੀ, ਅਸੀਂ ਲਿਆਉਂਦੇ ਹਾਂ ਮਨਾ ਕੇ। ਉਹ ਜਾ ਕੇ ਕਹਿੰਦੇ, ਫੁੰਮਣ ਸਿਆਂ, ਆ ਦਿਨ ਸੁਦ ਨੂੰ ਇਹ ਗੁੱਸੇ ਗਿਲੇ ਦੂਰ ਹੁੰਦੇ ਹੁੰਦੇ ਆ, ਹੁਣ ਤੂੰ ਭੁੱਲ ਜਾ ਪੁਰਾਣੀਆਂ ਗੱਲਾਂ ਨੂੰ। ਵੇਖ ਭਤੀਜੀ, ਤੇਰੀ ਪਿਓ ਵਾਰੀ ਆ, ਤੂੰ ਘਰ ਵਿੱਚ ਸਭ ਤੋਂ ਸਿਆਣਾ, ਚੱਲ ਕੇ ਸਾਰੇ ਕਾਰ ਵਿਹਾਰ ਆਪਣੇ ਹੱਥੀ ਕਰ, ਬਾਕੀ ਵੇਖ ਲਾ ਬਾਈ, ਜੇ ਤੂੰ ਨਹੀਂ ਜਾਏਗਾ ਫਿਰ ਅਸੀਂ ਵੀ ਨਹੀਂ ਜਾਂਦੇ।
ਫੇਰ
ਲਓ ਜੀ, ਯੱਕਾਂ ਤੱਕਾਂ ਕਰਦਿਆਂ ਨੂੰ ਪ੍ਰਾਹੁਣੇ ਫੁੰਮਣ ਸਿਉਂ ਨੂੰ ਮੱਲੋ ਚੋਰੀ ਤਾਣਾ ਬੁਣਦੇ ਨੂੰ ਖੱਡੀ ਦੇ ਵਿੱਚੋਂ ਬਾਹ ਤੋਂ ਫੜ ਕੇ ਧੱਕੇ ਨਾਲ ਆਪਣੇ ਨਾਲ ਲੈ ਆਇਆ ਤੇ ਉਹਨੂੰ ਵਿਚਾਰੇ ਨੂੰ ਘਰੇ ਜਾ ਕੇ ਟੱਬਰ ਨਾਲ ਸਲਾਹ ਮਸ਼ਵਰਾ ਕਰਨ ਤੇ ਪੁੱਛਣ ਗਿੱਛਣ ਦਾ ਟਾਈਮ ਵੀ ਨਹੀਂ ਦਿੱਤਾ।
ਚਾਚਾ ਫੇਰ
ਇੱਧਰ ਵਿਆਹ ਵਾਲਿਆਂ ਨੂੰ ਚਾਹ ਚੜ ਗਿਆ ਕਿ ਹੁਣ ਸਾਨੂੰ ਕੋਈ ਚਿੰਤਾ ਨਹੀਂ, ਸਿਆਣਾ ਆ ਗਿਆ, ਜਿਵੇਂ ਦੱਸੂਗਾ ਉਸੇ ਤਰ੍ਹਾਂ ਕਰੀ ਜਾਵਾਂਗੇ।
ਅੱਛਾ।
ਭਤੀਜੇ ਆ ਕੇ ਤਾਏ ਨੂੰ ਦੱਸ ਦਿਆ ਕਿ ਤਾਇਆ, ਪਾਣੀ ਧਾਣੀ ਤਾਂ ਜਨੇਤ ਨੂੰ ਅਸੀਂ ਡੇਰੇ ਪਲਾਤਾ, ਹੁਣ ਦੱਸ ਕਿਵੇਂ ਕਰਨੀ ਆ।
ਫਿਰ ਤਾਇਆ ਕੀ ਕਹਿੰਦਾ?
ਕਹਿੰਦਾ ਕਰਨੀ ਕੀ ਆ, ਅੰਨ ਪਾਣੀ ਤਿਆਰ ਆ, ਸੱਦਾ ਦਿਓ ਭਮਕੜਾਂ ਤੋਂ ਅੱਗੋ ਅੱਗੋ ਰੋਟੀ ਖਿਲਾ ਕੇ ਸਹੁਰਿਆਂ ਨੂੰ ਦਫਾ ਕਰੋ।
ਚਾਚਾ ਅੱਗੇ?
ਅੱਗੇ ਕਦੇ ਫੇਰ ਸੁਣਾ ਦਿਆਂਗੇ।
ਸੁਣਾਉਂਦੇ ਹੋ ਕਿ ਨਹੀਂ?
ਲਾ ਲਿਆ ਵੀ ਚਾੜਤੇ। ਖੈਰ ਲਓ ਜੀ, ਸੱਦਾ ਦੇਣ ਦੀ ਦੇਰ ਸੀ ਕਿ ਇੰਨੇ ਨੂੰ ਬਰਾਤ ਆਉਂਦੀ ਦਾ ਵਾਜਾ ਵੱਜਣ ਲੱਗ ਪਿਆ। ਲਓ ਜੀ, ਜਨੇਤ ਘਰੇ ਪਹੁੰਚ ਕੇ ਕੋਰਿਆਂ ਦੇ ਆ ਕੇ ਲਾਈਨਾਂ 'ਚ ਬਹਿ ਗਈ।
ਕੋਰਿਆਂ ਤੇ ਬਹਿ ਗਈ ਦਾ ਕੀ ਮਤਲਬ?
ਉਹ ਅੱਗੇ ਕਿਹੜਾ ਮੈਰਿਜ ਪੈਲਸ ਹੁੰਦੇ ਸੀ, ਬਰਾਤ ਥੱਲੇ ਕੋਰਿਆਂ ਲੱਠਿਆਂ ਤੇ ਬੈਠਦੀ ਹੁੰਦੀ ਸੀ।
ਅੱਛਾ ਅੱਛਾ ਅੱਛਾ।
ਘਰ 'ਚ ਸਾਰੇ ਮਸ਼ਵਰਾ ਕਰਦੇ ਆ ਕਿ ਹੁਣ ਰੋਟੀ ਵਰਤਾਉਣ ਕੌਣ ਲੱਗੂਗਾ। ਮੁੰਡੇ ਕਹਿੰਦੇ, ਸਾਨੂੰ ਕੀ ਪਤਾ, ਤਾਏ ਨੇ ਸਾਰੇ ਕੰਮ ਹੱਥੀਂ ਕੀਤੇ ਆ, ਹੁਣ ਤਾਇਆ ਜਾਣੇ, ਤਾਏ ਦਾ ਕੰਮ ਜਾਣੇ। ਪ੍ਰਾਹੁਣਿਆਂ ਨੂੰ ਅੰਨ ਪਾਣੀ ਛਕਾਉਣ ਲਈ ਤਾਇਆ ਤਿਆਰ ਹੁੰਦਾ ਤੇ ਆਪਣੇ ਭਤੀਜਿਆਂ ਨੂੰ ਪੁੱਛਦਾ, हाँ भाई जड़ेत बह गई सूत हो गए हाथ धोआते भांडे रखते मूहरे लाव फिर जुत्ती लगा वरताउन लाओ जी पिछे एक मुंडा फुलकिया की टोकरी चकी खड़ा ते ताया टोकरी चो एक फुलका चकदा अजे वरताउन ही लगा कि इन्ने नू की वेखदा दोहे घरां दी सांझी चार फुट दीवार दे परले पासे ताई तन्नो जानी कि उहदी घरवाली उहदियां करतूतां वेख वेख के जहर उगल रही आ हुण जे तां हुंदी सियाणी फिर तां समां विचार के कर जांदी चुप ते बाद च भावें जो मर्जी कह लैंदी तूं हुंदा कौण सी साथों बिना पुछे ब्याह च वण वाला पर तन्नो तन्नो बोले बिना रहे तां किवें रहे
फिर तन्नो की कहिंदी
देख खान दा कुत्ता छारिया तो लुच्चा गब्बे ब्याह दे वड़िया होया ਹੁਣ ਭਾਬੀ ਦਾ ਹੇਕ ਚੜਿਆ ਹੋਇਆ ਉਦਾਂ ਸਾਡੀਆਂ ਜੜਾਂ ਵੜਦੀ ਆ ਕਾਰਜਲੀ ਖਸ਼ਮ ਨੂੰ ਮੂਹਰੇ ਕਰਦੀ ਆ ਸ਼ੌਂਕਣ ਨੇ ਊ ਕਦੇ ਬਾਤ ਨਹੀਂ ਪੁੱਛੀ ਗਾਂ ਵੇਲੇ ਫਫੇ ਕੁੱਟਣੀ ਜੇਠ ਨੂੰ ਟੋਲਦੀ ਹੈ ਜੇ ਤੈਨੂੰ ਸੱਚੀਆਂ ਛਡਾਉਂਦੀ ਆ ਫਿਰ ਕਹਿੰਦੀ ਆ ਤੈਨੂੰ ਬੋਲਦੀ ਆ
ਫਿਰ ਤਾਇਆ ਕੀ ਕਹਿੰਦਾ
ਇਹੋ ਜਿਹੇ ਕੁੱਤੇ ਖਾਨਦਾਨ ਦੀ ਆਈ ਆ ਖਜਲ ਕੀਤੇ ਪਾਇਆ ਜਿੱਦਣ ਦੀ ਲੜ ਲਾਈ ਆ ਕੰਜਰ ਦੇ ਪੁੱਤਾਂ ਨੇ ਫੜ ਪਰਾਉਣੇ ਫੁਲਕ ਮੈਨੂੰ ਤਾਂ ਖਾਣ ਦਾ ਕੁੱਟਾ ਡੱਛਦੀ ਆ ਪੁੱਛਣ ਵਾਲਾ ਹੋਵੇ ਵੀ ਹੁਣ ਜਿਹੜੇ ਆ ਨਵੇਂ ਬਾਂਦਰ ਸਹੇੜੇ ਆ ਇਹਨਾਂ ਦਾ ਮੂੰਹ ਮੱਥਾ ਝੁਲਸਣ ਦੇਗੀ ਕਿ ਨਹੀਂ ਫੜ ਪਰਾਉਣੇ ਆ ਫੁਲਕ ਪਰਾਉਣੇ ਵਿਚਾਰੇ ਫੁਲਕਾ ਫੜੀ ਜਾਂਦੇ ਆ ਨਾਲੇ ਮੂੰਹ ਵੱਲ ਵੇਖੀ ਜਾਂਦੇ ਆ ਕਿ ਬਾਬਾ ਗਾਲਾਂ ਕਿਹਨੂੰ ਕੱਢੀ ਜਾਂਦਾ ਤੇ ਉੱਧਰ ਤੰਨੋ
ਦੇਖ ਤਾਈ ਨੂੰ ਫਿਦੇ ਬੂ ਗਿਆ ਨੀ ਇਹਨੂੰ ਸ਼ਰਮ ਹੀ ਆ ਨੀ ਇਹ ਵੀ ਸੋਚਦਾ ਕਿ ਟੱਬਰ ਚ ਕਿਸੇ ਹੋਰ ਜੀ ਨੂੰ ਕਿਹਾ ਨੀ ਨੋ ਲੱਗ ਝੂਰਦੀ ਆ ਮੁੰਡਾ ਲੱਗ ਝੂਰਦਾ ਤੇ ਚੌਵਰੇ ਨੂੰ ਅਕਲ ਮੌਤ ਦੀ ਮੂਹਰੇ ਹੋ ਹੋ ਛੱਕਾ ਪੂਰਦਾ ਇਹ ਜਿਹਦੇ ਪਰਦੇ ਕੱਜਦਾ ਫਿਰਦਾ ਉਹ ਇਹਦੀਆਂ ਪੱਗਾਂ ਰੋਲਦੀ ਆ ਜੇ ਤੈਨੂੰ ਛੱਚੀਆਂ ਛਲਾਉਂਦੀ ਆ ਫਿਰ ਕਹਿੰਦੀ ਆ ਤੈਨੂੰ ਬੋਲਦੀ
ਹਰ ਬੜਾ ਕੁੱਤੇ ਆਗੂ ਭੌਂਕਦੀ ਆ ਇਹਦੀ ਜਵਾਬ ਤਾਂ ਵੱਡੀ ਦੀ ਨਾ ਰਹੇ ਉਹ ਇੱਕ ਲੈਣੀ ਹੈ ਜਿਹੜੀ ਆ ਕੋਠੇ ਜਿੱਡੀ ਹੋਈ ਆ ਇਹਨੂੰ ਕਿਸੇ ਮਲੰਗ ਨਾਲ ਤੋਰਨ ਦੇਗੀ ਕਿ ਨਹੀਂ ਫੜ ਬਰਾਉਣੇ ਫੁਲਕ ਜਿੱਦਣ ਦੀ ਪੁੱਠੇ ਪੈਰਾਂ ਵਾਲੀ ਆਈ ਆ ਭਾਈਆਂ ਨਾਲ ਭਾਈ ਲੜਾ ਤੇ ਸ਼ਰੀਕਾਂ ਨਾਲ ਭੇੜ ਪੁਆ ਤੇ ਕਿਸੇ ਚ ਬਹਿਣ ਉੱਠਣ ਜੋਗਾ ਛੱਡਿਆ ਹੀ ਨੀ ਕਿਵੇਂ ਝਾਕਦੇ ਆ ਜਿਵੇਂ ਸਾਰਾ ਕੁਛ ਦੇਖਿਆ ਨੀ ਹੁੰਦਾ ਫੜ ਬਰਾਉਣੇ ਫੁਲਕ
ਬਸ ਆ ਸੀ ਫੁੰਮਣ ਸਿਉਂ ਵਾਲੀ ਗੱਲ
ਪਏ ਚੱਲੀਏ ਗੱਲ ਤਾਂ ਕੋਈ ਹੋਰ ਸੀ ਇਹ ਤਾਂ ਮੈਂ ਤੁਹਾਨੂੰ ਖੁਸ਼ ਕਰਨ ਲਈ ਐਵੇਂ ਫੁੰਮਣ ਸਿੰਘ ਦਾ ਨਾਂ ਧੱਕੇ ਨਾਲ ਫਿੱਟ ਕੀਤਾ ਸੀ
ਚਾਚਾ ਤੂੰ ਮਜ਼ਾਕ ਕਰਨਾ ਛੱਡ ਨਹੀਂ ਸਕਦਾ
ਓਏ ਭਤੀਜ ਮੈਂ ਤੁਹਾਨੂੰ ਛੱਡ ਦੂੰ ਪਰ ਮਜ਼ਾਕ ਨਹੀਂ ਛੱਡ ਸਕਦਾ
ਕਿਉਂ
ਓਏ ਬੀਬਾ ਮਜ਼ਾਕ ਤਾਂ ਮੇਰੇ ਪਿਓ ਦਾਦੇ ਤੋਂ ਚੱਲਿਆ ਆ ਰਿਹਾ ਤੁਸੀਂ ਅਜੇ ਮੈਨੂੰ ਕੱਲ ਟੱਕਰੇ ਹੋ
ਦਰਅਸਲ ਚਾਚਾ ਹਰ ਗੱਲ ਨਾਲ ਮਜ਼ਾਕ ਕਰਨਾ ਤੇਰਾ ਪ੍ਰੋਫੈਸ਼ਨ ਬਣ ਚੁੱਕਿਆ
ਇਹ ਤਾਂ ਹੈ ਹੀ ਆ ਜਿੱਦਾਂ ਦਾ ਪ੍ਰੋਫੈਸ਼ਨ ਓਦਾਂ ਦੀ ਬੋਲਬਾਣੀ ਕਿਸੇ ਦਾ ਮਰ ਗਿਆ ਭਰਾ ਤੇ ਇੱਕ ਟੇਲਰ ਮਾਸਟਰ ਉਹਦੇ ਘਰੇ ਅਫਸੋਸ ਕਰਨ ਚੱਲਿਆ ਗਿਆ ਕਹਿੰਦਾ ਜੀ ਮੈਨੂੰ ਤਾਂ ਤੁਹਾਡੇ ਭਰਾ ਬਾਰੇ ਹੁਣੇ ਪਤਾ ਲੱਗਿਆ ਬੜਾ ਲੋੜਾ ਮਾਰਿਆ ਰੱਬ ਨੇ ਉਹ ਕਹਿੰਦਾ ਜੀ ਲੋੜਾ ਜਾਂ ਲੋੜਾ ਅੰਮਾ ਜਾ ਕੇ ਤੇ ਧਰੇ ਪਏ ਆ ਭਰਾ ਤਾਂ ਸਰਦਾਰ ਜੀ ਬਾਹਾਂ ਹੁੰਦੀਆਂ ਨੇ
ਫਿਰ ਟੇਲਰ ਮਾਸਟਰ ਕੀ ਕਹਿੰਦਾ
ਕਹਿੰਦਾ ਆਹੋ ਜੀ ਭਰਾ ਬਾਹਾਂ ਹੁੰਦੀਆਂ ਨੇ ਭੈਣਾਂ ਅੱਗਾ ਪਿੱਛਾ ਤੇ ਜਵਾਕ ਕਾਜ ਬਟਨ ਅਫਸੋਸ ਕਾਹਦਾ ਕਰਨ ਗਿਆ ਬੈਠੇ ਬੈਠੇ ਨੇ ਕੁੜਤਾ ਹੀ ਸੀ
ਚਾਚਾ ਖੁਸ਼ੀਆਂ ਖੇੜੇ ਵਾਲੀ ਗੱਲਾਂ ਸੁਣਾਇਆ ਕਰ ਐਵੇਂ ਅਫਸੋਸ ਵਾਲੀਆਂ ਕਹਾਣੀਆਂ ਲੈ ਕੇ ਬਹਿ ਗਿਆ
ਭਤੀਜ ਮੈਨੂੰ ਤੇਰੇ ਤੇ ਕਦੇ ਕਦੇ ਬੜਾ ਵੱਟ ਚੜਦਾ
ਕਿਉਂ
ਆ ਗਾਉਣ ਵਾਲਿਆਂ ਦੀ ਨਵੀਂ ਪਨੀਰੀ ਨੇ ਸੈਡ ਸੌਂਗ ਗਾ ਗਾ ਕੇ ਰੋ ਰੋ ਕੇ ਨਾਲੇ ਰੁਆ ਰੁਆ ਕੇ ਲੋਕਾਂ ਦਾ ਅੰਦਰ ਹਿਲਾਇਆ ਪਿਆ ਉਹ ਨਹੀਂ ਤੈਨੂੰ ਕਦੇ ਦੇਖਦੇ ਮੈਂ ਮਾੜੀ ਜੀ ਮਰਗ ਦੀ ਗੱਲ ਕੀ ਕਰਤੀ ਤੈਨੂੰ ਪਿੱਸੂ ਪੈ ਗਏ
ਵੈਸੇ ਸ਼ਰਮਾ ਜੀ ਚਾਚਾ ਜੀ ਦੀ ਗੱਲ ਤਾਂ ਬਿਲਕੁਲ ਸਹੀ ਹੈ
ਥੈਂਕ ਯੂ ਨੀਲੂ
ਦੂਰਦਰਸ਼ਨ ਵਾਲਿਆਂ ਦਾ ਵੈਰਾਈਟੀ ਪ੍ਰੋਗਰਾਮ ਲਿਸ਼ਕਾਰਾ ਹੀ ਵੇਖ ਲਓ ਪਹਿਲੇ ਗੀਤ ਤੋਂ ਲੈ ਕੇ ਅਖੀਰਲੇ ਗੀਤ ਤੱਕ ਇਹੀ ਸੀੜੀ ਸਿਆਪਾ ਹੁੰਦਾ
ਮੈਂ ਤਾਂ ਕਹਿੰਦਾ ਇਹਨਾਂ ਨੂੰ ਲਿਸ਼ਕਾਰੇ ਦਾ ਨਾਂ ਬਦਲ ਦੇਣਾ ਚਾਹੀਦਾ
ਕੀ ਰੱਖਣਾ ਚਾਹੀਦਾ
ਕੀਰ ਨੇ
ਸੌਰੀ
ਅੱਧ ਨਾਲੋਂ ਵੱਧ ਗਾਇਕਾਂ ਨੂੰ ਤਾਂ ਭਤੀਜ ਇਹ ਨਹੀਂ ਪਤਾ ਕਿ ਕਿਹੜੇ ਮੌਕੇ ਤੇ ਕਿਹੜਾ ਗੀਤ ਗਾਉਣਾ ਅਗਲੇ ਦੇ ਤਾਂ 6 ਕੁੜੀਆਂ ਤੋਂ ਬਾਅਦ ਰੱਬ ਨੇ ਰੋ ਪਿੱਟ ਕੇ ਮਸਾ ਮੁੰਡਾ ਦਿੱਤਾ ਹੁੰਦਾ ਤੇ ਮੁੰਡੇ ਦੀ ਪਹਿਲੀ ਲੋਹੜੀ ਤੇ ਜਾ ਕੇ ਗਾਉਣ ਵਾਲਾ ਪਤਾ ਕਿਹੜਾ ਪਹਿਲਾ ਗੀਤ ਗਾਉਂਦਾ
ਕਿਹੜਾ
ਗਵਾਂਢੀਆਂ ਦੀ ਮਿਹਰਬਾਨੀ
ਫਿਰ ਕਹਿੰਦੇ ਆ ਸਾਡੀ ਪੇਮੈਂਟ ਮਾਰ ਲਈ ਓਏ ਤੁਸੀਂ ਅਗਲੇ ਦੀ ਇੱਜ਼ਤ ਮਿੱਟੀ ਕੇ ਦੱਬਤੀ ਤੇ ਅਗਲਾ ਤੁਹਾਡੀ ਪੇਮੈਂਟ ਮੈਂ ਨਾ ਦੱਬੇ ਬਾਕੀ ਬੀਬਾ ਤੂੰ ਗਾਇਕੀ ਵੇਖ ਪੰਜਾਬ ਦੀ ਕਿੱਧਰ ਨੂੰ ਜਾ ਰਹੀ ਆ ਬਈ ਜੇ ਤੇਰੇ ਨਾਲ ਕੁੜੀ ਨੇ ਧੋਖਾ ਕਰ ਹੀ ਲਿਆ ਤੈਨੂੰ ਛੱਡ ਕੇ ਵਿਆਹ ਕਿਤੇ ਹੋਰ ਕਰਾ ਰਹੀ ਆ ਤਾਂ ਰੋ ਰੋ ਕੇ ਲੇਲੜੀਆਂ ਕੱਢਣ ਦਾ ਕੀ ਕੰਮ ਓਏ ਮਰਦ ਬਣ ਮਾਂ ਟੱਕਰ ਕੁੜੀ ਦੇ ਪਿਓ ਚ ਕੁੜੀ ਦੇ ਭਰਾਵਾਂ ਚ ਕੁੜੀ ਚ ਪਤਾ ਵੀ ਲੱਗੇ ਓਏ ਗਰੀਬਾਂ ਨੇ ਤੇਰਾ ਕੀ ਵਿਗਾੜਿਆ ਆਖੇ ਮੈਂ ਤੇਰੇ ਵਿਆਹ ਦਾ ਟੈਂਟ ਪਾੜ ਦੂੰ ਪੁੱਛਣ ਵਾਲਾ ਹੋਵੇ ਬਈ ਗਲਾਟੀ ਟੈਂਟ ਹਾਊਸ ਵਾਲੇ ਨੇ ਤੇਰਾ ਕੀ ਮਾੜਾ ਕੀਤਾ ਆਖੇ ਮੈਂ ਤੇਰੇ ਵਿਆਹ ਦਾ ਹਲਵਾਈ ਕੁੱਟੂ ਬਈ ਖੁਸ਼ੀ ਰਾਮ ਨਾਲ ਤੇਰੀ ਕਾਹਦੀ ਦੁਸ਼ਮਣੀ ਆ ਬਈ ਮੈਂ ਤੇਰੀ ਰੀਵਰਾਂ ਵਾਲੀ ਕਾਰ ਭੰਨ ਦੂੰ ਬਈ ਧੰਨਾ ਸਿੰਘ ਡਰਾਈਵਰ ਨੇ ਤੈਨੂੰ ਕੀ ਕਿਹਾ
ਚਾਚਾ ਬੱਸ ਵੀ ਕਰ ਮੈਂ ਤਾਂ ਪੰਗਾ ਹੀ ਲੈ ਲਿਆ ਛੇੜ ਕੇ ਮੇਰੇ ਭਾ ਦਾ ਮਰਗ ਦੀ ਇੱਕ ਹੋਰ ਗੱਲ ਸੁਣਾ
ਹੋਰ ਸੁਣ ਰਾਣਾ ਮੌਲੀ ਵਾਲਾ ਪਿੱਛੇ ਜੇ ਇੰਗਲੈਂਡ ਤੋਂ ਇੰਡੀਆ ਆਇਆ ਆਉਂਦੇ ਹੀ ਉਹਨੂੰ ਪਤਾ ਲੱਗਿਆ ਕਿ ਉਹਦੇ ਦੋਸਤ ਸਰਵਣ ਦੀ ਬੇਬੇ ਚੜ੍ਹਾਈ ਕਰ ਗਈ। ਸੰਸਕਾਰ ਤੋਂ ਬਾਅਦ ਉਹ ਸਰਵਣ ਨਾਲ ਉਹਦੀ ਮਾਂ ਦੇ ਫੁੱਲ ਚੜ੍ਹਾਉਣ ਲਈ ਹਰਿਦੁਆਰ ਲਈ ਰਵਾਨਾ ਹੋ ਗਿਆ। ਬੱਸ 'ਚ ਬੈਠਦਿਆਂ ਸਾਰ ਸਰਵਣ ਨੇ 3 ਟਿਕਟਾਂ ਲੈ ਲਈਆਂ। ਰਾਣਾ ਬੜਾ ਹੈਰਾਨ, ਕਹਿੰਦਾ ਬਾਈ ਆਪਾਂ ਬੰਦੇ ਤਾਂ ਦੋ ਆ, ਤੀਜੀ ਟਿਕਟ ਕਿਹਦੀ ਆ? ਸਰਵਣ ਕਹਿੰਦਾ ਬੇਬੇ ਦੀ।
ਉਹ ਕਿਉਂ
ਲੈਂਦੇ ਹੁੰਦੇ ਆ? ਰਾਹ ਵਿੱਚ ਬੱਸ ਰੁਕੀ, ਹੋਟਲ 'ਤੇ ਖਾਣਾ ਖਾਣ ਲੱਗੇ, ਸਰਵਣ ਨੇ 3 ਥਾਲੀਆਂ ਮੰਗਾ ਲਈਆਂ। ਰਾਣਾ ਕਹਿੰਦਾ ਤੀਜੀ ਕਿਹਦੇ ਲਈ? ਸਰਵਣ ਕਹਿੰਦਾ ਬੇਬੇ ਲਈ। ਖਾ ਬੇਬੇ ਖਾਣਾ। ਰੋਟੀ ਬਾਅਦ ਚਾਹ ਦੇ 3 ਕੱਪ ਮੰਗਾ ਲਏ। ਰਾਣੇ ਨੇ ਫੇਰ ਪੁੱਛਿਆ ਯਾਰ ਤੀਜਾ ਕਿਹਦੇ ਲਈ? ਸਰਵਣ ਕਹਿੰਦਾ ਬੇਬੇ ਲਈ। ਛੱਕ ਬੇਬੇ ਚਾਹ।
ਫੇਰ ਕੀ ਹੋਇਆ?
ਫੇਰ ਕੀ ਹੋਣਾ ਸੀ, ਅਜੇ ਸ਼ਹਿਰ ਨਹੀਂ ਟੱਪੇ ਸੀ ਕਿ ਇਹਨੇ ਨੂੰ ਬੱਸ ਦੀ ਕਮਾਣੀ ਟੁੱਟ ਗਈ। ਕੰਡਕਟਰ ਕਹਿੰਦਾ ਬਾਈ 3000 ਘੰਟੇ ਲੱਗਣਗੇ ਜਿਹਨੇ ਤੁਰਨਾ ਫਿਰਨਾ ਤੁਰ ਫਿਰ ਲਓ। ਸਾਹਮਣੇ ਸਿਨੇਮੇ 'ਚ ਧਰਮਿੰਦਰ ਦੀ ਚਰਸ ਫਿਲਮ ਲੱਗੀ ਸੀ। ਸਰਵਣ ਨੇ 3 ਟਿਕਟਾਂ ਲੈ ਲਈਆਂ।
ਫੇਰ 3?
ਤੀਜੀ ਬੇਬੇ ਦੀ। 2 ਤੇ ਆਪ ਬਹਿ ਗਏ, ਤੀਜੀ ਤੇ ਬੇਬੇ ਦੇ ਫੁੱਲ ਰੱਖਦੇ। ਲੱਗ ਗਏ ਫਿਲਮ ਵੇਖਣ। ਇੰਟਰਵਲ 'ਚ ਦੇਹ ਕਿੱਥੇ ਪੈਂਦੀ ਆ ਪੈਣ, ਦੇਹ ਕਿੱਥੇ ਪੈਂਦੀ ਆ ਪੈਣ
ਫਿਲਮ 'ਚ?
ਓਏ ਫਿਲਮ 'ਚ ਕਾਹਨੂੰ, ਸੱਚੀ ਮੁੱਚੀ ਰਾਣਾ ਮੌਲੀ ਵਾਲਾ ਥੱਲੇ ਤੇ ਸਰਵਣ ਉੱਤੇ। ਮੈਂ ਕਿਹਾ ਕੁੱਟ ਕੁੱਟ ਬਣਾਤੀ ਰਾਣੇ ਦੀ ਰੇਲ। ਲੋਕ ਹੈਰਾਨ ਪਰੇਸ਼ਾਨ ਕਿ ਹੁਣੇ ਤਾਂ ਦੋਨੇ ਘਿਓ ਖਿਚੜੀ ਸੀ, ਐਡੀ ਜਲਦੀ ਕੀ ਹੋ ਗਿਆ, ਖੋਰੇ ਹੇਮਾ ਮਾਲੀ ਪਿੱਛੇ ਲੜ ਪਏ।
ਫੇਰ?
ਫੇਰ ਲਹੂ ਲਹਾਣ ਹੋਏ ਰਾਣੇ ਨੂੰ ਲੋਕਾਂ ਨੇ ਸਰਵਣ ਹੇਠੋਂ ਕੱਢਿਆ।
ਫੇਰ ਰਾਣਾ ਕੀ ਕਹਿੰਦਾ?
ਰਾਣਾ ਕਹਿੰਦਾ ਮੈਨੂੰ ਤਾਂ ਸਾਰਾ ਇੱਥੇ ਦੇ ਰੀਤੀ ਰਿਵਾਜਾਂ ਦਾ ਨਹੀਂ ਪਤਾ, ਦਰਅਸਲ ਮੈਨੂੰ ਆਦਤ ਆ ਕਿ ਜਦੋਂ ਮੈਂ ਫਿਲਮ ਵੇਖਾਂ ਇੰਟਰਵਲ ਦੇ ਵਿੱਚ ਮੈਂ ਸਿਗਰਟ ਜ਼ਰੂਰ ਪੀਂਦਾ ਹੁੰਦਾ। ਇੱਕ ਮੈਂ ਆਪ ਫੜ ਲਈ, ਦੂਜੀ ਸਰਵਣ ਨੂੰ ਫੜਾ ਤੀ, ਫਿਰ ਸੋਚਿਆ ਕਿਤੇ ਬੇਬੇ ਗੁੱਸਾ ਹੀ ਨਾ ਕਰ ਜਾਵੇ। ਅਜੇ ਡੱਬੀ ਬੇਬਿਆਂ ਨੂੰ ਕੀਤੀ ਸੀ, ਇਹਨਾਂ ਨੂੰ ਸਾਲੇ ਢਾਲਿਆ, ਕਹਿੰਦਾ ਸਾਡੀ ਬੁੜੀ ਸਿਗਟਾਂ ਪੀਂਦੀ ਸੀ ਉਹ, ਵੀ ਭਲਾ ਇਹਨੂੰ ਪੁੱਛਣ ਵਾਲਾ ਹੋਵੇ ਸਾਰੇ ਢਿੱਡਲ ਜੇ ਨੂੰ, ਵੀ ਜੇ ਮਰਨ ਤੋਂ ਬਾਅਦ ਸਾਰਾ ਤੁਹਾਡੀ ਬੁੜੀ ਚਰਸ ਦਾ ਸਵਾਦ ਲੈ ਸਕਦੀ ਆ, ਸਿਗਟ ਉਹਦੇ ਦੰਦੀ ਵੜਦੀ ਆ।
ਚਾਚਾ 1,00,000 ਰੁਪਏ ਦੀ ਗੱਲ ਸੁਣਾਈ ਆ?
ਨਹੀਂ, ਗੱਲ ਤਾਂ 25,000 ਦੀ ਆ, ਸਰਵਣ ਨੂੰ ਪਤਾ।
ਸਾਇੰਸ ਨੇ ਇੰਨੀ ਤਰੱਕੀ ਕਰ ਲਈ ਪਰ ਸਾਡੇ ਲੋਕਾਂ 'ਚ ਅੰਧ ਵਿਸ਼ਵਾਸ ਨਹੀਂ ਜਾਂਦਾ।
ਲੋਕਾਂ 'ਚ ਤਾਂ ਕੀ ਜਾਣਾ ਬੀਬਾ, ਸਾਡੇ ਲੀਡਰਾਂ 'ਚ ਨਹੀਂ ਜਾਂਦਾ, ਜਿਨ੍ਹਾਂ ਦੇ ਹੱਥ ਦੇਸ਼ ਦੀ ਵਾਗ ਡੋਰਿਆ ਉਹੀ ਲਕੀਰ ਦੇ ਫਕੀਰ ਬਣੇ ਹੋਏ ਨੇ।
ਉਹ ਕਿੱਦਾਂ?
ਪਿੱਛੇ ਜੇ ਇੱਕ ਕਾਮਰੇਡ ਛਤਰੀ ਲਈ ਹੋਈ ਸੜਕ 'ਤੇ ਤੁਰਿਆ ਜਾਵੇ।
ਫੇਰ?
ਮੈਂ ਉਹਨੂੰ ਪੁੱਛਿਆ ਕਿ ਭਾਈ ਸਾਹਿਬ, ਨਾ ਤਾਂ ਮੀਂਹ ਪੈ ਰਿਹਾ, ਨਾ ਹੀ ਬੱਦਲ ਵਾਹੀ ਆ, ਤੇ ਨਾ ਹੀ ਕੜਾਕੇ ਦੀ ਧੁੱਪ ਆ, ਫਿਰ ਤੁਸੀਂ ਛਤਰੀ ਕਾਹਦੇ ਲਈ ਲਈ ਆ?
ਫੇਰ ਕੀ ਕਹਿੰਦਾ?
ਕਹਿੰਦਾ ਮਾਸਕੋ 'ਚ ਮੀਂਹ ਪੈ ਰਿਹਾ। ਸੜਕੇ ਜਾਈਏ, ਸਾਡੇ ਮੁਲਕ ਦੇ ਰੀਸਾਂ ਬਾਹਰ ਲਿਆਉਣੀਆਂ।
ਚਾਚਾ ਜੀ, ਮੈਨੂੰ ਪਿੱਛੇ ਜੇ ਮਾਸਕੋ ਜਾਣ ਦਾ ਮੌਕਾ ਮਿਲਿਆ ਪਰ ਮੈਂ ਗਿਆ ਨਹੀਂ।
ਕਿਉਂ?
ਉੱਥੇ ਮਹਿੰਗਾਈ ਬਹੁਤ ਆ।
ਇੱਥੇ ਘੱਟ ਹੈ, 40 ਰੁਪਏ ਕਿਲੋ ਪਿਆਜ਼, 35 ਰੁਪਏ ਕਿਲੋ ਗੋਭੀ, 80 ਰੁਪਏ ਕਿਲੋ ਮਟਰ, 32 ਰੁਪਏ ਕਿਲੋ ਫਲੀਆਂ, 60 ਰੁਪਏ ਕਿਲੋ ਨਿੰਬੂ। ਪਤਾ ਨਹੀਂ ਮਹਿੰਗਾਈ ਨੂੰ ਠੱਲ ਕਦੋਂ ਪਊ।
ਬੀਬਾ ਇਹ ਨਹੀਂ ਠੱਲ ਪੈਣੀ, ਮੇਰੇ ਕੋਲੋਂ ਲਿਖਾ ਲਾ, ਇਹ ਖਾਣ ਪੀਣ ਵਾਲੀਆਂ ਵਸਤਾਂ ਦੇ ਰੇਟ ਉਦੋਂ ਤੱਕ ਸਮਾਨੀ ਚੜੇ ਰਹਿਣਗੇ।
ਕਦੋਂ ਤੱਕ?
ਜਦੋਂ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਛੜੇ ਰਹਿਣਗੇ।
ਕਿਉਂ?
ਬਈ ਛੜੇ ਵਿਚਾਰੇ ਨੂੰ ਕੀ ਪਤਾ ਹੁੰਦਾ ਦਾਲ ਸਬਜ਼ੀ ਕੀ ਭਾਅ ਵਿਕਦੀ ਆ, ਜਿੱਥੇ ਮਿਲ ਗਈ ਜਿੱਦਾਂ ਦੀ ਮਿਲ ਗਈ ਖਾ ਲਈ।
ਚਾਚਾ ਜੀ, ਹਕੂਮਤ ਨਾਲ ਛੇੜਖਾਨੀ ਕਰਨੀ ਠੀਕ ਨਹੀਂ ਹੁੰਦੀ। ਕਿਸੇ ਨੇ ਕਿਹਾ ਕਿ ਦੁਕਾਨਦਾਰੀ ਨਰਮ ਦੀ, ਉਗਰਾਹੀ ਬੇਸ਼ਰਮ ਦੀ, ਭਾਈ ਬਾਲੀ ਧਰਮ ਦੀ, ਕੁੜਮਾਚਾਰੀ ਸ਼ਰਮ ਦੀ, ਤੇ ਹਕੂਮਤ ਗਰਮ ਦੀ।
ਵਾਕਿਆ ਹੀ ਭਤੀਜ, ਗਰਮੀ ਬਿਨਾ ਨਹੀਂ ਹਕੂਮਤ ਹੁੰਦੀ। ਪਿੱਛੇ ਜੇ ਸਾਰਕ ਸੰਮੇਲਨ ਵਿੱਚ ਪਾਕਿਸਤਾਨੀ ਵਜ਼ੀਰ ਆਜ਼ਮ ਨਵਾਜ਼ ਸ਼ਰੀਫ ਨੇ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਨੂੰ ਵਿਅੰਗ ਵਿੱਚ ਇੱਕ ਸਵਾਲ ਪੁੱਛਿਆ ਵੀ ਜੇ ਤੁਹਾਡੀ ਕੋਈ ਹਿੰਦੁਸਤਾਨੀ ਫਿਲਮੀ ਹੀਰੋਇਨ ਸਾਡੇ ਪਾਕਿਸਤਾਨੀ ਫਿਲਮੀ ਹੀਰੋ ਨਾਲ ਜਾਂ ਕਿਸੇ ਕ੍ਰਿਕਟ ਦੇ ਸਟਾਰ ਨਾਲ ਨਿਕਾਹ ਕਰਵਾ ਲਵੇ ਤਾਂ ਕੀ ਤੁਸੀਂ ਸਾਨੂੰ ਦਹੇਜ ਦੇ ਵਿੱਚ ਕਸ਼ਮੀਰ ਦੇ ਦਿਓਗੇ?
ਫੇਰ ਕੀ ਕਹਿੰਦੇ ਵਾਜਪਾਈ ਸਾਹਿਬ?
ਕਬੂਲ ਹੈ, ਕਬੂਲ ਹੈ, ਕਬੂਲ ਹੈ, ਯੇ ਕਸ਼ਮੀਰ ਕੇ ਸੁਪਨੇ ਲੈਣੇ ਵਾਲੋ ਇਤਨਾ ਸਮਝ ਲੋ ਕਿ ਜਿਸ ਦਿਨ ਤਲਾਕ ਹੋ ਗਿਆ ਫਿਰ ਹੱਕ ਮੇਰ ਮੇ ਪਾਕਿਸਤਾਨ ਵੀ ਜਾ ਸਕਤਾ।
ਪਰ ਚਾਚਾ ਜੀ, 2 ਗਜ਼ ਜ਼ਮੀਨ ਨਹੀਂ ਮੁੱਕਦੀ ਬੰਦੇ ਨੂੰ, ਫਿਰ ਵੀ ਪਤਾ ਨਹੀਂ ਕਿਉਂ ਮੇਰੀ ਮੇਰੀ ਕਰਦਾ ਰਹਿੰਦਾ।
ਹੈਰਾਨਗੀ ਤਾਂ ਇਸ ਗੱਲ ਦੀ ਹੈ ਕਿ ਪਿਆਰ ਕਰਨ ਲਈ ਜ਼ਿੰਦਗੀ ਇੰਨੀ ਛੋਟੀ ਹੈ, ਪਤਾ ਨਹੀਂ ਲੋਕੀ ਲੜਾਈ ਲਈ ਟਾਈਮ ਕਿੱਥੋਂ ਕੱਢ ਲੈਂਦੇ ਨੇ।
ਬੀਬਾ ਜੀ, ਇਹਨਾਂ ਨੂੰ ਕੌਣ ਸਮਝਾਵੇ ਕਿ ਭਲਿਓ ਮਾਨਸੋ ਪਿਆਰ ਅਮਨ ਮੰਗਦਾ ਜੰਗ ਨਹੀਂ। ਜੇ ਜੰਗ ਲੜਨੀ ਆ ਤਾਂ ਆਪਣੇ ਮੁਲਕ ਦੇ ਅੰਦਰ ਜਿਹੜੀ ਬੁਰਾਈ ਕੁੱਟ ਕੁੱਟ ਭਰੀ ਪਈ ਆ ਪਹਿਲਾਂ ਉਹਦੇ ਨਾਲ ਲੜ ਲਓ।
ਚਾਚਾ ਜੀ, ਗੰਗਾ ਤਾਂ ਉਸੇ ਤਰ੍ਹਾਂ ਪਵਿੱਤਰ ਹੈ, ਕਸੂਰ ਤਾਂ ਲੋਕਾਂ ਦਾ ਹੈ ਜਿਨ੍ਹਾਂ ਨੇ ਮੈਲੀ ਕੀਤੀ ਹੈ।
ਕਾਕੀ, ਮੈਂ ਕਦੋਂ ਕਹਿੰਦਾ ਸਾਡਾ ਮੁਲਕ ਮਾੜਾ? ਸੋਚਣ ਵਾਲੀ ਗੱਲ ਤਾਂ ਇਹ ਆ ਕਿ ਜਦ ਚਾਟੀ ਚੰਗੀ ਹੈ, ਦੁੱਧ ਵੀ ਚੰਗਾ, ਜਾਗ ਵੀ ਬਥੇਰਾ ਚੰਗਾ, ਫਿਰ ਲੱਸੀ ਪਤਾ ਨਹੀਂ ਕਿਉਂ ਖੱਟੀ ਨਿਕਲਦੀ ਹੈ।
ਲੱਸੀ ਖੱਟੀ ਇਸ ਕਰਕੇ ਨਿਕਲਦੀ ਆ ਕਿ ਸਾਡੇ ਮੁਲਕ 'ਚ ਚੋਰ ਤੇ ਕੁੱਤੀ ਦੋਵੇਂ ਰਲੇ ਹੋਏ ਆ।
ਚਾਚਾ ਜੀ, ਇਹ ਦੱਸੋ ਕਿ ਸਾਡੇ ਮੁਲਕ ਦੀ ਗੱਡੀ ਚੱਲੀ ਕਿਵੇਂ ਜਾਂਦੀ ਹੈ?
ਇੱਧਰ ਉੱਧਰ ਚਾਰ ਚੁਫੇਰੇ ਵੇਖਿਆ ਸਭ ਦੇ ਹੋ ਕੇ ਨੇੜੇ, ਇੱਕ ਦੂਜੇ ਤੋਂ ਘੱਟ ਨਾ ਕੋਈ, ਕੌਣ ਕਿਸੇ ਨੂੰ ਤਾੜੇ, ਓਏ ਗੱਡੀ ਇੰਡੀਆ ਦੀ ਚੱਲਦੀ ਰੱਬ ਸਹਾਰੇ, ਓਏ ਗੱਡੀ खड़े कतारा खिड़की भी ना खोली हाले बज गए साढ़े बारा अमला पहला कुर्सिया उत्ते अमला पहला कुर्सिया उत्ते बैठा नींद उतारे ओए गड्डी इंडिया दी चलती रब सहारे अपने कमरे च बैठा टीवी नर्स नाल वेखे मुट्ठी विच कलेजा कुट्टी मुट्ठी विच कलेजा कुट्टी वारस फिरन विचारे ओए गड्डी इंडिया दी चलदी रब सहारे
पटके लोकां नूं सुधारन लई कोई योगदान भी पाओगे
भतीज हर एक कलाकार जिन्ने भी जोगा अपनी वाह लाउंदा ही है पिछले प्रोफेसर मोहन सिंह जी दे मेले ते अपने लोक गायक सुरिंदर छिंदा जी नूं मैं एक शेर गाउंदे सुनिया मैनूं बड़ा चंगा लग्गिया
फेर
की कर लिया चोरी
इरशाद
नक्शा चीन ते रूस ताई वंड दित्ता अकल दित्ती है इंग्लिस्तानियां नूं ओए बहुता धन दित्ता अमरीकनां नूं प्यार देश भगति दित्ती जापानियां नूं
वाह वाह
साइंस आई है हिस्से जर्मना दे
साइंस
आई है हिस्से जर्मना दे ते हुसन दित्ता ही खास ईरानियां नूं ओए बाकी बची जो झूठ ते बेईमानी ओ वंड दित्ती हिंदुस्तानियां
चाचा जी छिंदा जी ने तां कमाल करती सोलह ने सच्ची गल सुनाती
ओ साडे छिंदा जी तां गुणा दी गुठली ने
बस इक कमी आ
केड़ी
जिहड़ी अंग्रेजी थोड़ी घट आउंदी आ
तुहानूं किवें पता
आ सन 97 दे विच छिंदा जी इंग्लैंड गए गौण पानी करन उपरंत घूमण फिरन लई बीच ते गए
अच्छा ब्लैक पूल वेखण गए होणे आ
ओए पूल सी भावें ब्लैक पर उत्थे इक मेम सी गोरी चिट्टी ओए जिहनूं वेखदिआं सारी साडे छिंदा जी दी नीयत फिटी पहली नजरे पल दो पल विच हो गईआं अखियां चार ओए गोरी लई सी आम जी गल पर छिंदा जी गए दिलहार छैल छबीला छोरा वेख के गोरी गई सी संग ओ गल लगे किवें वधावे छिंदा अंग्रेजी विच हथ तंग
फेर
की तैनू पता छिंदा जी जुगाड़ी तां बहुत ने उन्हां ने दवा दा विक पेपर चक्किया पेंसिल नाल कागज उपर दो कप बनाए ਵਿੱਚੋਂ ਭਾਫਾਂ ਨਿਕਲਦੀਆਂ ਵਿਖਾਈਆਂ। ਜਿਉਂ ਹੀ ਉਹਨੇ ਪੇਪਰ ਗੋਰੀ ਵੱਲ ਨੂੰ ਕੀਤਾ ਉਹ ਝੱਟ ਸਮਝ ਗਈ ਕਿ ਭਲਵਾਨ ਜੀ ਉਹਦੇ ਨਾਲ ਚਾਹ ਦਾ ਕੱਪ ਪੀਣਾ ਚਾਹੁੰਦੇ।
ਭਲਵਾਨ ਜੀ
ਓਏ ਕਮਲੀਏ, ਇਹ ਤਾਂ ਹੁਣ ਆਪਾਂ ਨੂੰ ਪਤਾ ਕਿ ਗਾਇਕੀ ਦੇ ਖੇਤਰ ਵਿੱਚ ਕਿੱਡਾ ਸੁਰੀਲਾ ਸਾਡਾ ਭਾਈ। ਗੋਰੀ ਤਾਂ ਸੇਧ ਵੇਖ ਕੇ ਲੱਖਣ ਲਾਉਂਦੀ ਸੀ, ਖੋਰੇ ਹੁਣ ਅਬਦੁੱਲਾਪੁਰ ਦਾ ਹਲਵਾਈ। ਉਹ ਝੱਟ ਮੰਨ ਗਈ ਚਾਹ ਪੀਣ ਨੂੰ।
ਫੇਰ
ਫੇਰ ਕੀ, ਤੈਨੂੰ ਪਤਾ ਪੰਜਾਬੀਆਂ ਨੂੰ ਉਂਗਲ ਫੜਾਓ ਪਹੁੰਚਾ ਆਪਣੇ ਆਪ ਫੜ ਲੈਂਦੇ ਆ। ਚਾਹ ਪੀਣ ਉਪਰੰਤ ਛਿੰਦਾ ਜੀ ਨੇ ਫੇਰ ਚੱਕੀ ਪੈਨਸਲ ਤੇ ਪੇਪਰ ਦੇ ਉੱਪਰ ਕੌਲੀਆਂ, ਗਲਾਸ, ਡੋਂਗੇ, ਪਲੇਟਾਂ, ਚਮਚੇ ਬਣਾ ਕੇ ਜਿਉਂ ਹੀ ਮੇਵ ਨੂੰ ਵਿਖਾਏ ਤਾਂ ਗੋਰੀ ਝੱਟ ਸਮਝ ਗਈ ਕਿ ਛੋਟਾ ਹੁਣ ਉਹਦੇ ਨਾਲ ਡਿਨਰ ਕਰਨਾ ਚਾਹੁੰਦਾ।
ਛੋਟਾ ਨਾ ਗੋਰੀ ਨੂੰ ਕਿਵੇਂ ਪਤਾ ਲੱਗ ਗਿਆ ਕਿ ਛੋਟਾ ਛਿੰਦਾ ਜੀ ਦਾ ਕਿਆ ਕਲਾਮ ਆ?
ਭਾਈ ਕੱਪ ਪਲੇਟਾਂ ਛੋਟੀਆਂ ਛੋਟੀਆਂ ਬਣਾਈਆਂ ਹੋਣੀਆਂ। ਤੁਹਾਨੂੰ ਪਤਾ ਗੋਰੇ ਲੋਕ ਕਿਸੇ ਦਾ ਆਸਾਨ ਘੱਟ ਹੀ ਰੱਖਦੇ ਹੁੰਦੇ ਆ। ਸਾਡੇ ਮੁਲਕ 'ਚ ਵੀ ਜਿਹੜੇ ਲੋਕਾਂ ਨੇ ਦੇਸ਼ ਨਾਲ ਗਦਾਰੀ ਕੀਤੀ ਸੀ ਜਾਣ ਲੱਗੇ ਉਹਨਾਂ ਨੂੰ ਜਗੀਰਾਂ ਦੇ ਗਏ ਸੀ। ਗੋਰੀ ਨੇ ਵੀ ਖਾਣਾ ਖਾਣ ਤੋਂ ਬਾਅਦ ਸੋਚਿਆ ਕਿ ਮੈਂ ਵੀ ਇਹਨੂੰ ਕਿਸੇ ਨਾ ਕਿਸੇ ਤਰੀਕੇ ਅਵਲਾਈ ਜ਼ਰੂਰ ਕਰਾਂ, ਪਰ ਉਹਨੂੰ ਸਮਝ ਨਾ ਆਵੇ ਕਿ ਮੈਂ ਇਹਨੂੰ ਖੁਸ਼ ਕਰਾਂ ਤਾਂ ਕਿਵੇਂ ਕਰਾਂ।
ਫਿਰ
ਉਹਨੂੰ ਖਿਆਲ ਆਇਆ ਕਿ ਪੰਜਾਬੀ ਲੋਕ ਇੰਗਲੈਂਡ 'ਚ ਪੱਕੇ ਹੋਣ ਲਈ ਗੋਰੀ ਨਾਲ ਵਿਆਹ ਕਰਾਉਣ ਲਈ ਮਿੰਨਤਾਂ ਤਰਲੇ ਕਰਦੇ ਫਿਰਦੇ ਹੁੰਦੇ ਆ, ਕਿਉਂ ਨਾ ਮੈਂ ਵੀ ਇਹਨੂੰ ਵਿਆਹ ਦੀ ਆਫਰ ਦੇ ਕੇ ਖੁਸ਼ ਕਰਾਂ।
ਫਿਰ ਉਹਨੇ ਛਿੰਦਾ ਜੀ ਨੂੰ ਕਿਵੇਂ ਸਮਝਾਇਆ?
ਉਹਨੇ ਵੀ ਚੱਕੀ ਪੈਨਸਲ ਤੇ ਪੇਪਰ ਉੱਪਰ ਇੱਕ ਖੂਬਸੂਰਤ ਜਿਹਾ ਕਮਰਾ ਬਣਾਇਆ, ਵਿੱਚ ਡਬਲ ਬੈੱਡ ਸਜਾਇਆ, ਡਰੈਸਿੰਗ ਟੇਬਲ ਬਣਾਇਆ ਤੇ ਨਾਲ ਹੀ ਡਿਮ ਜੀ ਲਾਈਟ ਜਗਾ ਕੇ ਉਹਨੇ ਛਿੰਦਾ ਜੀ ਨੂੰ ਵਿਖਾਈ।
ਫਿਰ ਤਾਂ ਮਾਰਦੇ ਉਹਨੇ ਛਿੰਦਾ ਜੀ ਛਾਲਾਂ।
ਓਏ ਤੂੰ ਛਾਲਾਂ ਦੀ ਗੱਲ ਕਰਦਾ, ਉਹ ਤਾਂ ਗੁੱਸੇ 'ਚ ਹੋ ਗਏ ਲਾਲ ਪੀਲੇ। ਪੇਪਰ ਤੇ ਪਲੰਗ ਤੇ ਸ਼ਿੰਗਾਰ ਮੇਜ ਬਣਿਆ ਵੇਖ ਕੇ ਉਹਨੇ ਹਾਰ ਨਹੀਂ ਕੀਤੀ, ਹਿੰਮਤ ਨਹੀਂ ਹਾਰੀ, ਪੜਾਕ ਦੇਣੇ ਗੋਰੀ ਦੇ ਇੱਕ ਚਪੇੜ ਮਾਰੀ। ਗੋਰੀ ਕਹਿੰਦੀ
ਵਾਟਸ ਰੋਂਗ?
ਫਿਰ ਛਿੰਦਾ ਜੀ ਕੀ ਕਹਿੰਦੇ?
ਕਹਿੰਦਾ ਛੋੜੀਏ ਰੋਂਗ ਰੋਂਗ ਫੇਰ ਕਰੀ, ਪਹਿਲਾਂ ਇਹ ਦੱਸ ਤੈਨੂੰ ਦੱਸਿਆ ਕੀ ਨਹੀਂ ਅਸੀਂ ਉੱਥੇ ਫਰਨੀਚਰ ਦਾ ਕੰਮ ਕਰਦੇ ਹਾਂ।
ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ, ਪੁੱਤ ਜੱਟਾਂ ਦੇ